ਤੁਹਾਡਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
The biggest South Asian media group, Y Media.
Y Media.
Y Media has 6 media platforms. Newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Oh, You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI Bank GTA ਤੇ ਜ਼ਰੂਰ ਆਓ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-455-5959 पे।
इंसुलिन शुरू करन बारे सोच रहे हो? ट्रेसिबा दिन विच एक बार लिती जान वाली इंसुलिन है जो खुराक लैण दा लचकदार समा पेश करदी है। एना लम्मा के खुराकां दे विचकार घट्टो घट 8 घंटे दा वखवा हुंदा है अते ट्रेसिबा लंबे समय लई कार्यशील इंसुलिन है जिस दी कैनेडा दे एंडोक्रोनोलॉजिस्ट द्वारा सब तो ज्यादा तजवीज दित्ती जांदी है। अपने डॉक्टर नु पुछो कि ट्रेसिबा तुहाडे लई सही है अते nowready.ca ते जाओ। nowready.ca।
Hello listeners, and that's a very warm welcome. मैं आज सारा Y Media की तरफ से Radio Y Salvation Pulse Prime Time में आप सभी का स्वागत करती हूं। हर दिन राइट इन टाइम हाजिर हो जाते हैं Y Media अपडेट्स के साथ, शहर की खबरें, देश विदेश की खबरें, एंटरटेनमेंट एंड विद ऑल द इम्पोर्टेंट इन्फॉर्मेशन। तो सुनते रहे रेडियो वाई फॉर ऑल द अपडेट्स। अगर आप घर पर हैं तो चैनल Y Y Plus देख सकते हैं 24 hours 7 days a week। अभी ट्यूजडे न्यूज पेपर में वीक पढ़े सारे वीकली अपडेट्स के लिए Y Media TV ऐप को डाउनलोड कर लीजिए। गेट इन टच विद ऑल ऑफ आवर प्लेटफॉर्म्स एंड लिसन टू रेडियो वाई लाइव 24 hours विदाउट एनी डिस्टरप्शन। रेडियो वाई सुनने के लिए लोकल नंबर हमेशा अपने पास रखिए, दैट इज 647-910-5000, 6479-10-5000। आप हमारे वेबसाइट यानी southasiandaily.com पे जा सकते हैं, वहाँ पे लोकल, नेशनल, इंटरनेशनल न्यूज और डिटेल में रीड कर सकते हैं। इसके अलावा southasiandaily.com पे रेडियो वाई का जो आइकॉन है उसे क्लिक कर लीजिए, द लिंक इज एक्टिव। उसके थ्रू सुनते रहिए रेडियो वाई 24/7। अगर आप सोशल मीडिया प्लेटफॉर्म के थ्रू हमारे साथ कनेक्टेड रहना चाहते हैं, देन फेसबुक पर वाई मीडिया का पेज जरूर लाइक कीजिएगा। YouTube पे वाई मीडिया का चैनल है, सब्सक्राइब कर लीजिएगा। एक प्लेटफॉर्म पे इट्स वाई मीडिया ग्रुप एंड इंस्टाग्राम पे इट्स वाई मीडिया अंडरस्कोर ग्रुप। हमारे सोशल मीडिया के साथ इंटरेक्ट करें, अपने थॉट्स, ओपिनियंस जरूर शेयर करें। इसके अलावा वाई मीडिया के किसी भी प्लेटफॉर्म पे अगर आपको एडवर्टाइज करना है, अगर आपसे कभी स्पॉन्सर अपडेट मिस हो जाती है, देन 416-475-5000 इज द नंबर, 416-475-5000। थोड़ा अगर आप मौसम का हाल हम बता दें तो वेल, इट इज एक्सट्रीमली क्लाउडी। आज जो है रेन फॉल जो है उसके चांसेस काफी हाई है, एंड इट इज एक्चुअली गोइंग टू बी प्रीटी रेनी इन द लेटेस्ट स्टेजेस ऑफ द डे। सो मेक श्योर आप लोग थोड़े से प्रोटेक्टेड रहे। मेक श्योर यू हैव द नो रेन गियर, जिसको बोलते हैं रेनी कोट या फिर यू नो रेन जैकेट जो है, मेक श्योर यू कैरी ऑल ऑफ दैट। अम्ब्रेला कैरी कीजिए। टेम्परेचर वाइज इट इज इन प्लस, इट इज 7 degrees राइट नाउ। आज डबल डिजिट्स में भी जाएगा वेदर। But nonetheless, temperature is good, but weather thoda sa aaj on the wet and cooler side hone wala. So it won't be sunny, but nevertheless, it's weather to weather hi hota hai. Let us enjoy it and let us stay protected as well. One more time, अगर आपसे कोई भी स्पॉन्सर डेट मिस हो जाती है या फिर वाई मीडिया के साथ एडवर्टाइज करना चाहते हैं वाई मीडिया के किसी भी प्लेटफॉर्म पे कॉल या टेक्स्ट वाई मीडिया 416-475-5000 हमारे साथ जुड़ गए हैं ग्रुप एडिटर एंड सीईओ वाई मीडिया युद्वी जसवाल विथ हेडलाइंस एंड स्टोरी बिहाइंड दी हेडलाइंस. वेलकम युद्वी जी.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian Pulse.
वाई मीडिया ग्रुप वालों सारे अंदर रेडियो वाई और चैनल वाई से बहुत बहुत स्वागत है. बतौर ग्रुप एडिटर वाई मीडिया मैं युद्धवीर जसवाल तुहाडी खिदमत हाजिर हाँ अज्ज दे इस प्रोग्राम दे विच करंट न्यूज और उहदे उत्ते एनालिसिस लैके. उम्मीद करते हैं कि तुहाडा दिन बहुत ही वधिया बीत रहा होगा. इंजॉय दिस ब्यूटीफुल वैदर वंस अगेन. वी आर गोइंग टू गो इन डबल डिजिट टूडे अज भी और कल भी. वी आर गोइंग इन टू द डबल डिजिट. जी शरा जी क्या हाल है आपका, कैसी हैं आप?
ऑल गुड युद्धवीर जी. वेदर में आई एम प्रीटी गुड. आप कैसे हैं?
बिल्कुल ठीक है जी, बहुत वधिया. और अज काफी सारिया खबरां ने गल सी साडे इत्थे कैनेडा तो काफी सारे न्यूज ने इंडिया तो इलेक्शन सीजन इज ऑन. सो कुछ ना कुछ जोड़ तोड़ की राजनीति उत्थे रोजाना चलती रहती है. सो देयर इज लॉट्स टू डिस्कस बट बिफोर वी डू ऑल दिस क्योंकि फिर तो लगातार नॉन स्टॉप तुहानू पता ही है चार पांच घंटे सियासत की ही गल होनी है. न्यूज एनालिसिस टॉक शोज ये सारा सिलसिला चलना है. बट बिफोर वी डू दैट टू स्टार्ट थिंग्स ऑन अ लाइटर नोट प्लीज गो हैड जी. थॉट ऑफ द डे
जी, आज थॉट ऑफ द डे बिल्कुल आज बेसिकली नॉलेज एंड एक्शन पे है. सो एन इन्वेस्टमेंट इन नॉलेज पेज द बेस्ट इंटरेस्ट विथ एक्शन. एन इन्वेस्टमेंट इन नॉलेज पेज द बेस्ट इंटरेस्ट विथ एक्शन. एक्शन इज लिबरेटिंग एंड नॉलेज इज पावर. बिकॉज विदाउट नॉलेज एक्शन इज इनर्ट. And without action, knowledge is futile. I'll say it again. An investment in a knowledge pays the best interest with action. Action is the liberating and knowledge is power. Without knowledge, action is inert. And without action, knowledge is futile. Ji, Dwiji.
बिल्कुल ठीक है जी. ये थोड़े दिन पहले जो थोड़ा याद हो तो इसी गल की थी अल्बर्ट आइंस्टाइन की एक कहावत सी कि चाहे जिनी मर्जी तुहाडे कोल नॉलेज होवे वर्ड होण विदाउट एक्शन जमीन दे उत्ते कम कीते बगैर उहदा कोई फायदा नहीं है. सो पहली चीज तां एक्शन इज वेरी वेरी इंपोर्टेंट जे असी कुछ कुछ भी करना है. सो जे असी कहीए जी नॉलेज सानू दुनिया भर दी है पर असी उहनू अपलाई नहीं करदे फिर उहदा भी कोई फायदा नहीं है. और दूसरी चीज जिहड़ी तुसीं कीती है कि इन्वेस्टमेंट इन नॉलेज. यस, वन ऑफ द बेस्ट वेज ऑफ कोर्स यू कैन गेन नॉलेज थ्रू वेरियस वेज बट I think one of the best ways to gain knowledge is reading. So reading jehdi hai na sirf sade mind nu nourish kardi hai balki sade mind nu grow karan de vich develop karan de vich knowledge gain karna whether through reading or whether through listening. Aaj kal to bahut kuch aa gaya, podcast aa gaya, Spotify hai. You could gain knowledge. Audio books aa chuki hain, Spotify ne oh bhi launch kar ditiyan ne. So books je tuhanu padhan de shaukeen nahi hai ta ਤੁਸੀਂ ਸੁਣ ਸਕਦੇ ਹੋ, ਆਡੀਓ ਬੁੱਕ ਸੁਣ ਸਕਦੇ ਹੋ, ਦੇਖ ਸਕਦੇ ਹੋ. ਅੱਜ ਕੱਲ ਬਹੁਤ ਕੁਝ ਤੁਸੀਂ ਲਰਨ ਕਰ ਸਕਦੇ ਹੋ ਕਿਉਂਕਿ ਜਦ ਤੁਸੀਂ ਨੌਲੇਜ ਲੈਂਦੇ ਹੋ ਵਟ ਹੈਪਨਸ ਇਟ ਇਟ ਐਕਸਪੈਂਡਸ ਆਰ ਹੋਰਾਈਜ਼ਨਸ. ਕਿਉਂਕਿ ਬੁੱਕਸ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਪਰਸਪੈਕਟਿਵ ਨੂੰ ਬ੍ਰੋਡਨ ਕਰਦੀਆਂ ਨੇ. ਨਵੇਂ ਆਈਡੀਆਜ਼ ਸਾਨੂੰ ਆਉਂਦੇ ਆ, ਨਵੇਂ ਐਕਸਪੀਰੀਅੰਸਿਸ ਸਾਨੂੰ ਜਿਹੜੇ ਅਸੀਂ ਦੇਖਦੇ ਹੈਗੇ ਆ. ਫਿਰ ਨੌਲੇਜ ਕੀ ਕਰਦੀ ਹੈ, ਸਾਨੂੰ ਇੰਪਾਵਰ ਕਰਦੀ ਹੈ. ਇਟ ਇੰਪਾਵਰਸ ਅਸ ਨੌਲੇਜ ਜਿਹੜੀ ਹੈ ਕਿਉਂਕਿ ਸਾਡੇ ਕੋਈ ਵੀ ਅਸੀਂ ਡਿਸੀਜਨ ਲੈਣਾ ਹੈ ਸੋ ਵੀ ਆਰ ਇੰਪਾਵਰਡ ਵਿਦ ਨੌਲੇਜ. ਔਰ ਇਹਦੇ ਨਾਲ ਸਾਡੇ ਜਿਹੜੇ ਲਾਈਫ ਦੇ ਵਿੱਚ ਚੈਲੇਂਜਸ ਆਉਂਦੇ ਨੇ, ਚੈਲੇਂਜਸ ਤਾਂ ਆਉਣੇ ਹੀ ਆਉਣੇ ਆ ਲਾਈਫ ਦੇ ਵਿੱਚ. ਜ਼ਿੰਦਗੀ ਹੈ ਤਾਂ ਮੁਸ਼ਕਿਲੇ ਹੋਊਗੀ. ਉਹ ਅਮਿਤਾਬ ਬੱਚਨ ਸਾਹਿਬ ਦੇ ਫਾਦਰ ਹਰਿਵੰਸ਼ ਰਾਏ ਬੱਚਨ ਸਾਹਿਬ ਦੀ ਉਹ ਬੜੀ ਵਧੀਆ ਕਹਾਵਤ ਹੈ ਕਿ ਲਾਈਫ ਇਜ਼ ਨੋਟ ਅ ਬੈਡ ਆਫ ਰੋਜ਼ਸ, ਜ਼ਿੰਦਗੀ ਹੈ ਤਾਂ ਮੁਸ਼ਕਿਲੇ ਹੋਊਗੀ. ਤਾਂ ਉਹਦੇ ਚ ਨੌਲੇਜ ਜਿਹੜੀ ਹੈ ਕਈ ਵਾਰ ਮਦਦ ਕਰ ਜਾਂਦੀ ਹੈ. ਫਿਰ ਇੱਕ ਬੜੀ ਇੰਪੋਰਟੈਂਟ ਚੀਜ਼ ਆ ਵਿੱਚ ਆਈ ਥਿੰਕ ਜੇ ਤੁਸੀਂ ਪੜ੍ਹਦੇ ਹੋ ਨੌਲੇਜ ਲੈਂਦੇ ਹੋ ਵੀ ਕੁਡ ਐਸਕੇਪ ਇਨ ਟੂ ਡਿਫਰੈਂਟ ਵਰਲਡ ਇੱਕ ਤੇ ਆਹ ਦੁਨੀਆ ਨਾ ਜਿਹੜੀ ਰਿਐਲਿਟੀ ਦੀ ਹੈਗੀ ਹੈ ਸੋ ਇੱਕ ਮਤਲਬ ਕਿ ਸਾਡੇ ਇਮੈਜੀਨੇਸ਼ਨ ਵੀ ਕੈਨ ਇਮਰਸ ਆਰ ਸੈਲਵਸ ਇੱਕ ਡਿਫਰੈਂਟ ਦੁਨੀਆ ਦੇ ਵਿੱਚ ਇੱਕ ਡਿਫਰੈਂਟ ਐਕਸਪੀਰੀਅੰਸ ਹੁੰਦਾ ਸਾਨੂੰ ਉਹਦੇ ਨਾਲ ਸਾਡੀ ਕ੍ਰੀਏਟਿਵਿਟੀ ਵੱਧਦੀ ਹੈ ਕਿਉਂਕਿ ਜਦੋਂ ਅਸੀਂ ਨੌਲੇਜ ਲੈਂਦੇ ਹਾਂ ਕੁਛ ਵੀ ਦੇਖਦੇ ਹਾਂ ਇਟ ਸਟਿਮੂਲੇਟਸ ਆਰ ਮਾਇੰਡ ਇਟ ਸਟਿਮੂਲੇਟਸ ਆਰ ਇਮੈਜੀਨੇਸ਼ਨ ਇਟ ਸਟਿਮੂਲੇਟ ਆਵਰ ਕ੍ਰੀਏਟਿਵਿਟੀ ਮੈਂ ਕਦੇ ਵੀ ਦੇਰ ਆਰ ਮੈਨੀ ਥਿੰਗਸ ਵਿਚ ਸਟਿਮੂਲੇਟ ਮੀ ਪਰਸਨਲੀ ਮੈਂ ਤੁਹਾਡੇ ਕੋਲੋਂ ਵੀ ਜ਼ਰੂਰ ਜਾਣਾਂਗਾ ਮੈਂ ਮੂਵੀਜ਼ ਦੇਖਦਾ ਕੁਛ ਕੋਈ ਵੀ ਮੂਵੀ ਦੇਖਾਂਗਾ ਜੇ ਮੈਂ ਪੀਰੀਅਡ ਮੂਵੀਜ਼ ਦੇਖਾਂਗਾ ਔਰ ਖਾਸ ਕਰ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਲਾਈਫ ਦੇ ਵਿੱਚ ਬੜਾ ਕੁਛ ਕੀਤਾ ਆਈ ਐਮ ਵਾਚਿੰਗ ਅ ਵੈਬ ਸੀਰੀਜ਼ ਦੀਸ ਡੇਜ਼ ਮੈਂ ਅੱਜ ਕੱਲ ਵੈਬ ਸੀਰੀਜ਼ ਇੱਕ ਦੇਖ ਰਿਹਾ ਉਹ 1950s ਵੀ ਨਹੀਂ ਹੈ 1930s-40s ਦੇ ਵਿੱਚ ਕਿੱਦਾਂ ਦੇ ਹਾਲਾਤ ਹੁੰਦੇ ਸੀਗੇ US ਦੇ ਵਿੱਚ ਔਰ ਲੋਕਾਂ ਨੇ ਕੀ ਕੁਛ ਕੀਤਾ ਉਹਦੇ ਉੱਤੇ ਆਧਾਰਿਤ ਹੈ ਬੜਾ ਮਜ਼ਾ ਆਉਂਦਾ ਇਟ ਸਟਿਮੂਲੇਟਸ ਯੋਰ ਕ੍ਰੀਏਟਿਵਿਟੀ ਕਿਉਂਕਿ ਲੱਗਦਾ ਹੈ ਕਿ ਲੋਕਾਂ ਨੇ ਉਸ ਦੌਰ ਦੇ ਵਿੱਚ ਕਿੰਨਾ ਕੁਛ ਕੀਤਾ ਹੈ ਕਿੱਦਾਂ ਕਿੱਦਾਂ ਕੀਤਾ ਇਟ ਫਿਊਲਸ ਯੋਰ ਪੈਸ਼ਨ ਔਰ ਚਾਹੇ ਔਰ ਜਦੋਂ ਅਸੀਂ ਨੌਲੇਜ ਲੈਂਦੇ ਹਾਂ ਨੌਲੇਜ ਇਜ਼ ਚਾਹੇ ਫਿਕਸ਼ਨ ਔਰ ਨਾਨ ਫਿਕਸ਼ਨ ਡਜ਼ਨਟ ਮੈਟਰ ਪੜ੍ਹਾਈ ਪੜ੍ਹੋ ਬਹੁਤ ਸਾਰੇ ਨਾਨ ਫਿਕਸ਼ਨ ਵੀ ਉਨੀ ਜ਼ਰੂਰੀ ਹੈ ਫਿਕਸ਼ਨ ਵੀ ਉਨੀ ਜ਼ਰੂਰੀ ਹੈ ਔਰ ਕੋਈ ਵੀ ਟੌਪਿਕ ਜਿਹਦੇ ਬਾਰੇ ਤੁਸੀਂ ਪੈਸ਼ਨੇਟ ਹੋ ਨੌਲੇਜ ਲਓ ਉਹਦੇ ਬਾਰੇ ਹਿਸਟਰੀ ਦੇ ਬਾਰੇ ਕੋਈ ਬੰਦੇ ਹਿਸਟਰੀ ਦੇ ਬਾਰੇ ਪੈਸ਼ਨੇਟ ਨੇ ਕੋਈ ਇੰਜੀਨੀਅਰਿੰਗ ਦੇ ਬਾਰੇ ਨੇ ਕੋਈ ਸਾਇੰਸ ਮੈਡੀਸਿਨ ਜਿਸ ਚੀਜ਼ ਦੇ ਬਾਰੇ ਵੀ ਤੁਸੀਂ ਪੈਸ਼ਨੇਟ ਹੋ ਜ਼ਰੂਰ ਪੜ੍ਹੋ ਔਰ ਇਹਦੇ ਨਾਲ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਤੁਸੀਂ ਕਈ ਵਾਰ ਦੇਖਿਆ ਨਾ ਵਿਦ ਡਿਊ ਰਿਸਪੈਕਟ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰਨ ਲੱਗਾ ਹੈ ਕਈ ਵਾਰ ਇੱਕ 18 ਸਾਲ ਦਾ 20 ਸਾਲ ਦਾ 25 ਸਾਲ ਦਾ ਬੱਚਾ ਹੁੰਦਾ ਹੈ ਔਰ ਮੇਰਾ ਮਨ ਕਰਦਾ ਹੈ ਕਿ ਇਹਨਾਂ ਦੇ ਨਾਲ ਬੈਠ ਕੇ ਗੱਲ ਕਰੀਏ ਔਰ ਬਹੁਤ ਅਦਬ ਸਤਿਕਾਰ ਨਾਲ ਮੈਂ ਗੱਲ ਕਰ ਰਿਹਾ ਕਿ ਆਈ ਕੁਡ ਲੂਜ਼ ਇੰਟਰਸਟ ਇਨ ਜਸਟ 2 ਮਿੰਟਸ ਸਮਵਨ ਐਜ਼ ਓਲਡ ਐਜ਼ 50-60-70 ਡਜ਼ਨਟ ਮੈਟਰ ਮੇਰਾ 2 ਮਿੰਟ ਬਾਅਦ ਇੰਟਰਸਟ ਚਲਾ ਜਾਂਦਾ ਹੈ ਕਿਉਂਕਿ ਉਹਦਾ ਇੱਕ ਬੜਾ ਇੰਪੋਰਟੈਂਟ ਫਰਕ ਹੈ ਕਿ ਕੋਈ ਕਿਸੇ ਦਾ ਐਕਸਪੋਜਰ ਬਹੁਤ ਹੁੰਦਾ ਹੈ ਜੇ ਨਹੀਂ ਵੀ ਪੜ੍ਹਾਈ ਕੀਤੀ ਤਾਂ ਉਹਨਾਂ ਦਾ ਐਕਸਪੋਜਰ ਬੜਾ ਹੁੰਦਾ ਉਹਨਾਂ ਦੀ ਗੱਲ ਸੁਣ ਕੇ ਮਜ਼ਾ ਆਉਂਦਾ ਉਹਨਾਂ ਦੀ ਗੱਲ ਦੇ ਵਿੱਚ ਡੈਪਥ ਹੁੰਦਾ ਔਰ ਕਈ ਲੋਕ ਐਸੇ ਹੁੰਦੇ ਆ ਕਿ ਜਦੋਂ ਉਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਔਰ ਉਹਦੇ ਨਾਲ ਤੁਹਾਡਾ ਕੌਨਫੀਡੈਂਸ ਵੀ ਬੜਾ ਵੱਧਦਾ ਜੇ ਤੁਸੀਂ ਨੌਲੇਜ ਲਈ ਹੋਈ ਹੈ ਇਟ ਵਿਲ ਡੈਫੀਨੇਟਲੀ ਬੂਸਟ ਯੋਰ ਕੌਨਫੀਡੈਂਸ ਜਿੰਨਾ ਜ਼ਿਆਦਾ ਤੁਸੀਂ ਨੌਲੇਜ ਲੈਂਦੇ ਹੋ ਉਨਾ ਜ਼ਿਆਦਾ ਤੁਸੀਂ ਕੌਨਫੀਡੈਂਟ ਹੁੰਦੇ ਹੋ ਤੁਸੀਂ ਆਪਣੀ ਗੱਲ ਕਹਿਣ ਚ ਯੂ ਆਰ ਅ ਗੁੱਡ ਓਰੇਟਰ ਯੂ ਕੈਨ ਆਰਟੀਕੁਲੇਟ ਯੋਰ ਸੈਲਫ ਵੈਰੀ ਵੈਲ ਤੁਹਾਨੂੰ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਵੱਧਦੇ ਨੇ ਔਰ ਨੌਲੇਜ ਲੈਣ ਦੇ ਨਾਲ ਨਾਲ ਇੱਕ ਜੇ ਇਨਸਾਨ ਉਹੀ ਜੋ ਤੁਸੀਂ ਹੁਣੇ ਗੱਲ ਕਰ ਰਹੇ ਕਿ ਉਹਨੂੰ ਜੇ ਅਪਲਾਈ ਵੀ ਕਰੇ ਵੀ ਕੈਨ ਯੂ ਨੋ ਕਲਟੀਵੇਟ ਐਮਪਥੀ ਕਾਈਂਡਨੈਸ ਸੋ ਮੈਨੀ ਅਦਰ ਥਿੰਗਸ ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਤੇ ਔਰ ਨੌਲੇਜ ਲੈਂਦੇ ਹਾਂ ਡਿਫਰੈਂਟ ਏਰੀਆਸ ਦੀ ਅੱਛਾ ਜੀ ਗ੍ਰੀਕ ਕਲਚਰ ਕਿੱਦਾਂ ਸੀਗਾ ਰੋਮਨ ਕਲਚਰ ਕਿੱਦਾਂ ਸੀਗਾ ਇੱਕ ਤੇ ਸਭ ਤੋਂ ਬੜਾ ਜਿਹੜਾ ਅਹਿਸਾਸ ਹੁੰਦਾ ਉਹ ਇਹ ਹੁੰਦਾ ਹੈ ਔਰ ਖਾਸ ਕਰ ਵੈਸੇ ਤੇ ਅਹਿਸਾਸ ਮੈਨੂੰ ਇੱਥੇ ਕੈਨੇਡਾ ਆ ਕੇ ਬਹੁਤ ਇਹ ਵੀ ਨੌਲੇਜ ਲੈਣ ਦਾ ਤਰੀਕਾ ਇੱਥੇ ਆ ਕੇ ਪਰਸਨਲੀ ਐਕਸਪੀਰੀਅੰਸ ਹੋਇਆ ਕਿ ਚਾਹੇ ਕੋਈ ਪਾਕਿਸਤਾਨ ਤੋਂ ਹੈ ਅਫਗਾਨਿਸਤਾਨ ਤੋਂ ਹੈ ਉਹ ਮਾਈ ਗੋਡ ਅਸੀਂ ਤਾਂ ਸਾਰੇ ਇੱਕ ਹੀ ਹੈਗੇ ਹਾਂ ਬਿਲਕੁਲ ਸੇਮ ਹੈ ਸੋ ਵੈਨ ਯੂ ਆਰ ਐਕਸਪੋਜ਼ਡ ਟੂ ਵੈਦਰ ਥਰੂ ਨੌਲੇਜ ਔਰ ਥਰੂ ਯੂਰ ਐਕਸਪੀਰੀਅੰਸ ਡਿਫਰੈਂਟ ਕਲਚਰਸ ਤੋਂ ਡਾਇਵਰਸ ਪਰਸਪੈਕਟਿਵ ਮਿਲਦੇ ਨੇ ਇਟ ਡੈਫੀਨੇਟਲੀ ਫੋਸਟਰਸ ਐਮਪਥੀ ਐਂਡ ਕੰਪੈਸ਼ਨ ਜਿਹਦੇ ਨਾਲ ਕਿ ਅਸੀਂ ਬੈਟਰ ਰਿਲੇਟ ਕਰ ਸਕਦੇ ਹਾਂ ਦੂਸਰਿਆਂ ਨੂੰ ਔਰ ਬਾਕੀ ਮੈਂ ਇਹੀ ਕਹਾਂਗਾ ਕਿ ਨੌਲੇਜ ਲੈਣ ਦਾ ਜਿਹੜਾ ਕੰਮ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕੋਈ ਠੀਕ ਹੈ ਜੀ ਮੈਂ 2024 ਮਾਰਚ ਚੱਲ ਰਹੀ ਹੈ ਤੇ ਮੈਂ 2024 ਐਂਡ ਤੱਕ ਨੌਲੇਜ ਲੈ ਲਵਾਂਗਾ ਜਾਂ ਅਸੀਂ ਸਕੂਲ ਕਾਲਜ ਦੇ ਵਿੱਚ ਜਿਹੜਾ ਪੜ੍ਹ ਲੈਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਬਸ ਖਤਮ ਹੈ ਨਹੀਂ ਇਹ ਇਟਸ ਅ ਕੰਟੀਨਿਊਸ ਪ੍ਰੋਸੈਸ ਔਰ ਜਦੋਂ ਵੀ ਸਾਨੂੰ ਲੱਗਦਾ ਹੈ ਕਿ ਕੋਈ ਇੰਪਰੂਵ ਕਰਨਾ ਹੈ ਜੇ ਅਸੀਂ ਆਪਣਾ ਫੋਕਸ ਕੰਸੈਂਟਰੇਸ਼ਨ ਉਹ ਰੈਗੂਲਰਲੀ ਜਦੋਂ ਅਸੀਂ ਕੁਝ ਪੜ੍ਹਦੇ ਰਹਿੰਦੇ ਉਹਦੇ ਨਾਲ ਸਾਡੀ ਕੰਸੈਂਟਰੇਸ਼ਨ ਫੋਕਸ ਸਾਡੀ ਅਬਿਲਿਟੀ ਟੂ ਅਬਜ਼ਰਵ ਇਨਫੋਰਮੇਸ਼ਨ ਰਿਟੇਨ ਕਰਨਾ ਇਹ ਸਾਰਾ ਕੁਝ ਉਹਦੇ ਨਾਲ ਵੱਧਦਾ ਰਹਿੰਦਾ ਫਿਰ ਕ੍ਰਿਟੀਕਲ ਥਿੰਕਿੰਗ ਸਕਿੱਲਸ ਜਿਹੜੇ ਨੇ ਉਹ ਬੜੇ ਸਾਰੇ ਲੋਕ ਸੋਚਦੇ ਨੇ ਕ੍ਰਿਟੀਕਲ ਥਿੰਕਿੰਗ ਜਿਹੜੀ ਹੈ ਉਹ ਕੀ ਅਸੀਂ ਡਿਵੈਲਪ ਕਰ ਸਕਦੇ ਹਾਂ ਜਾਂ ਨੈਚੁਰਲ ਹੁੰਦੀ ਹੈ ਨੈਚੁਰਲ ਵੀ ਹੁੰਦੀ ਹੈ ਪਰ ਅਸੀਂ ਡਿਵੈਲਪ ਵੀ ਕਰ ਸਕਦੇ ਹਾਂ ਔਰ ਜਦੋਂ ਅਸੀਂ ਨੌਲੇਜ ਲੈਂਦੇ ਹਾਂ ਹੋਰ ਕੋਈ ਚੀਜ਼ਾਂ ਪੜ੍ਹਦੇ ਹਾਂ ਇਹਦੇ ਨਾਲ ਸਾਡੀ ਕ੍ਰਿਟੀਕਲ ਥਿੰਕਿੰਗ ਜਿਹੜੀ ਆ ਉਹ ਠੀਕ ਹੁੰਦੀ ਹੈ ਫਿਰ ਹੋਰ ਬਹੁਤ ਕੁਛ ਹੈ ਐਨੀਵੇਸ ਸਮੇਂ ਅੱਜ ਇਜਾਜ਼ਤ ਨਹੀਂ ਦੇ ਰਿਹਾ ਬਟ ਦੀਜ਼ ਆਰ ਦਾ ਫਿਊ ਥਿੰਗਸ ਆਈ ਕੁਡ ਸ਼ੇਅਰ ਜੀ ਸਰਾ ਜੀ ਕੁਛ ਤੁਸੀਂ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ ਨਹੀਂ ਤਾਂ ਫਿਰ ਹੈਡਲਾਈਨਸ ਵੱਲ ਵਧਦੇ ਹਾਂ ਜੀ
जी बिल्कुल विजय आप टू से अदर एज वेल कि जो नॉलेज होती है ना आपको कोई अगर कोई सिखा रहा है
या फिर आप कुछ ऑब्जर्व करके खुद सीख रहे हैं, ईच एंड एवरी एस्पेक्ट ऑफ इट डजंट मैटर वेदर इट इज यू फील वेदर इट इज रेलेवेंट टू योर पर्सनल और प्रोफेशनल लाइफ और नॉट, नॉलेज जो होती है समंदर की तरह होती है ना, एंड इट इज यू नो एज मच एज यू कैन गेन इट एज मच एज यू कैन रिटेन इट, आप इंटरेस्ट के साथ यू नो गेन कीजिए, पैशन के साथ गेन कीजिए, एंड तभी वो नॉलेज यू नो यू कैन एक्चुअली गेन इट एंड यूटिलाइज इट, अदरवाइज वो एक यू नो इन्फॉर्मेशन एक तरीके से हो जाती है जिसे आप यूटिलाइज नहीं कर पाते, जिसे आप एक्सेस नहीं कर पाते, यू नो इट्स लॉस्ट इन सम पार्ट ऑफ योर ब्रेन, बट इफ यू यू नो एक्चुअली रिटेन इट एक तरीके से यू नो पैशन के साथ इंटरेस्ट के साथ हर तरीके से, देन डेफिनेटली वो चीज जो होती है यू नो रिटेंशन लेवल अलग अलग चली जाती है, एंड दैट नॉलेज यू कैन एक्चुअली एक्सेस एंड यूज इट यू नो एंड यूटिलाइज इट टू इट्स फुलेस्ट. जी जी जी
नॉलेज गेन की बस मैं समाप्त इतने कर देना, कदे वेस्ट नहीं होगी, कदे भी वेस्ट नहीं होगी, एंड इंसान की जी पर्सनैलिटी है उद्देच यही फर्क है, यही फर्क और कोई फर्क नहीं है. पीपल नॉलेज सारा कुछ ही आ जाता, जरूरी नहीं किताबा तो ही पढ़िया हो जरा अपने जिस तरह दस रहे हो अपने एक्सपीरियंस तो जो अस नॉलेज लैने असी दूसरों के को जरा एक्सपीरियंस है जो वो अस गेन करते हैं एनीथिंग फॉर दैट मैटर उन्होंने मैं कई बार एक्सपोजर भी कह दिना देर इज वन थिंग कॉल्ड एक्सपीरियंस देर इज अदर थिंग एज एक्सपोजर जो थोड़ा एक्सपोजर है एक्सपीरियंस और एक्सपोजर च सॉरी मैं 10 सेकंड लैके बस ब्रीफली समझा देना और इन फिर रैपअप कर दें. एक्सपीरियंस एक बंदा कहता है जी मैं 10 साल हो गए मैं जॉब करना है, दूसरे बंदे ने पूछा हाँ जी तुसी, वो कहते जी मैनू भी 8 साल हो गए मैं जॉब करना है. हूं ये जो 10 साल का एक्सपीरियंस असं कहने जी एक्सपीरियंस इन्हों का ज्यादा है जी, ये 10 साल हो गए इन्होंने जॉब करते हैं तो इन्हों 8 साल हो जी जॉब करने, ठीक है उन्होंने एक्सपीरियंस ज्यादा है. एक्सपोजर की चीज है, जो पहले बंदे ने पूछा जी तुसी की करते हो, वो कहते जी मैं जाके बस उथे एक नींबू का गिलास रोज सवेरे मेरी जॉब यह है कि 10 साल हो गए मैनू एक गिलास पानी भरते हैं उद नींबू निचोड़ते हैं तो वह जाके मैं सर्व कर दिना है तो वह मैनू फिर $1 मिल जाता है. चंगी गल है, नथिंग रोंग विद दैट, ठीक है. तो वह मैनू 10 साल हो गए बड़ा वधिया चल रहा सिलसिला है, नींबू गिलास के निचोड़िया और वह देता, ठीक है. ਉਹ ਠੀਕ ਹੈ ਉਹ ਚੰਗੀ ਗੱਲ ਹੈ ਐਕਸਪੀਰੀਅੰਸ ਉਹਨਾਂ ਨੂੰ 10 ਸਾਲ ਦਾ. ਦੂਸਰੇ ਨੂੰ ਪੁੱਛਿਆ ਜੀ ਤੁਸੀਂ ਵੀ ਇਹੀ ਕਰ ਰਹੇ ਹੋ 8 ਸਾਲ ਦੇ ਤੁਹਾਨੂੰ ਕੀ ਐਕਸਪੀਰੀਅੰਸ ਹੈ, ਉਹ ਕਹਿੰਦੇ ਜੀ ਮੈਂ ਪਿਛਲੇ 8 ਸਾਲਾਂ ਦੇ ਵਿੱਚੋਂ ਟੋਰਾਂਟੋ ਦੀ ਬੇ ਸਟਰੀਟ ਦੀ ਐਸੀ ਕੋਈ ਲਾਅ ਫਰਮ ਨਹੀਂ ਹੈ, ਐਸੀ ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਹੀਂ ਹੈ ਜਿਹਦੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈ, ਕਿਉਂਕਿ ਮੈਂ ਟੋਰਾਂਟੋ ਡਾਊਨ ਟਾਊਨ ਬੇ ਸਟਰੀਟ ਦੇ ਉੱਤੇ ਕੰਮ ਕਰਦਾ ਹਾਂ ਔਰ ਮੈਂ ਟੋਟਲ 3 ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨ ਚ ਕੰਮ ਕੀਤਾ. ਇੱਕ ਲਾਅ ਫਰਮ ਸੀਗੀ, ਫਿਰ ਉਹਦੇ ਚ ਮੈਂ 6 ਸਾਲ ਲਗਾਏ ਨੇ, ਫਿਰ ਜਿਹੜੇ ਆਖਰੀ ਮੇਰੇ 2 ਸਾਲ ਨੇ ਉਹ ਹੁਣ ਮੈਂ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਚ ਵੀ ਕੰਮ ਕਰ ਰਿਹਾ. ਬਟ ਇਸ ਦਰਮਿਆਨ ਬੀਂਗ ਇਨ ਲਾਅ ਫਰਮ ਮੈਂ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹਦੇ ਨਾਲ ਮੇਰਾ ਐਕਸਪੋਜਰ ਹੋਇਆ ਔਰ ਇਸ ਦਰਮਿਆਨ ਮੈਂ ਯੂਰਪ, ਅਮੈਰੀਕਾ, ਆਸਟ੍ਰੇਲੀਆ, ਏਸ਼ੀਆ ਟਰੈਵਲ ਵੀ ਬੜਾ ਕੀਤਾ ਔਰ ਉਥੋਂ ਵੀ ਬਹੁਤ ਕੁਛ ਮੈਂ ਜਿਹੜਾ ਉਹ ਲਰਨ ਕੀਤਾ, ਦੈਟ ਇਜ਼ ਐਕਸਪੋਜਰ. ਸੋ ਉਹਦੇ ਤੋਂ ਵੀ ਅਸੀਂ ਬੜਾ ਕੁਛ ਨੌਲੇਜ ਗੇਨ ਕਰ ਸਕਦੇ ਹਾਂ. ਖੈਰ ਅੱਜ ਸਮੇਂ ਇਜਾਜ਼ਤ ਨਹੀਂ ਦੇ ਰਿਹਾ. If there is one thing which will change your life, कोई भी आज youngster जरा सुन रहे हैं, if there is just one thing which will change your life, पूरी तुहाडी life बदल के रख देगा in a good way, then it's gaining knowledge. और कोई चीज, बाकी चीजा भी चंगी ने, कोई अपनी health का भी ख्याल रखो, character building is very important. और बाकी सारी चीजा बहुत important ने, अपने parents का ख्याल रखो. जे कोई पर जे कोई youngster कहे कि जी ਯੁਧਵੀਰ ਜੀ ਮੈਂ ਹਮੇਸ਼ਾ ਕਹਿੰਦਾ ਕਿ ਕਿਸੇ ਨੂੰ ਮੈਂ ਐਡਵਾਈਸ ਦੇਣ ਦੇ ਲਾਇਕ ਨਹੀਂ ਆ, ਸੁਜੈਸ਼ਨ ਜੇ ਕੋਈ ਕਹੇ ਕਿ ਜੀ ਹਜੇ ਕੀ ਤੁਸੀਂ ਸੁਜੈਸਟ ਕਰਦੇ ਹੋ, ਸੋ ਉਹੀ ਸੁਜੈਸਟ ਕਰ ਸਕਦਾ ਹੈ ਕਿ ਜੇ ਤੁਹਾਡੀ ਉਮਰ 12 ਸਾਲ ਹੈ, 10 ਸਾਲ ਹੈ, 15 ਸਾਲ ਹੈ, 18 ਸਾਲ, 20 ਸਾਲ, 25 ਸਾਲ, ਇੱਕ ਲਾਈਫ 8-10 ਸਾਲ ਦੀ ਕੰਟੀਨਿਊਸ ਨੌਲੇਜ ਜਿਹੜੀ ਹੈ ਤੁਹਾਡੀ ਲਾਈਫ ਨੂੰ ਬਿਲਕੁਲ ਚੇਂਜ ਕਰਕੇ ਰੱਖ ਦੇਗੀ. ਇਟ ਇਲ ਚੇਂਜ ਯੂਰ ਪਰਸਪੈਕਟਿਵ. ਫਸਟ ਆਲ ਤੁਹਾਡਾ ਆਪਣਾ ਪਰਸਪੈਕਟਿਵ ਚੇਂਜ ਹੋ ਜਾਏਗਾ, ਤੁਹਾਡੀ ਆਪਣੀ ਸੋਚ ਬਦਲ ਜਾਏਗੀ ਔਰ ਤੁਹਾਡੀ ਲਾਈਫ ਉਥੋਂ ਹੀ, ਦੈਟ ਇਜ਼ ਵੇਅਰ ਯੋਰ ਲਾਈਫ ਜਿਹੜੀ ਆ ਉਹ ਚੇਂਜ ਹੋਏਗੀ. ਜੀ ਸਰਾ ਜੀ, ਔਰ ਮੈਂ ਇੱਕ ਚੀਜ਼ ਇੱਥੇ ਕਹਿ ਦਵਾਂ, ਕੱਲ ਜਦ ਮੈਂ ਇਹ ਵੈਬ ਸੀਰੀਜ਼ ਦੇਖ ਰਿਹਾ ਸੀ ਉਹਦੇ ਚ ਬੜੀ ਖੂਬਸੂਰਤ ਗੱਲ ਕਹੀ ਸੀ ਇੱਕ, ਉਹ ਕਹਿ ਰਹੇ ਸੀ ਕਹਿੰਦੇ ਬੀ ਦ, ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਐਕਸੈਪਸ਼ਨਲ ਹੋ ਜਾਂ ਦੁਨੀਆਂ ਸਿਰਫ ਇੱਕ ਹੀ ਹੋ, ਆਪਣੀ ਆਰਟ ਜਾਂ ਕਰਾਫਟ ਜੋ ਵੀ ਤੁਹਾਡੀ ਆਰਟ ਹੈ ਕਰਾਫਟ ਹੈ ਜੋ ਵੀ ਤੁਹਾਡੀ ਨੌਲੇਜ ਹੈ ਕਿ ਜੀ ਦੁਨੀਆਂ ਸਿਰਫ ਤੁਸੀਂ ਹੋ, ਬਟ ਟਰਾਈ ਟੂ ਬੀ ਦ ਵੈਰੀ ਫਿਊ ਵਨਸ ਐਟਲੀਸਟ. ਬਹੁਤ ਘੱਟ ਲੋ ਜਿਹੜੀ ਚੀਜ਼ ਤੁਸੀਂ ਹੋ, ਤੁਸੀਂ ਕਹੋ ਜੀ ਜੇ ਤੁਸੀਂ ਸ਼ੈਫ ਹੈਗੇ ਹੋ ਤਾਂ ਤੁਸੀਂ ਕਹੋ ਜੀ ਕਮਾਲ ਦਾ ਸ਼ੈਫ ਹੈ, ਜੇ ਤੁਸੀਂ ਕਹੋ ਜੀ ਸ਼ੈਫ ਹੈ ਸੋ ਬੰਦਾ ਕਹੇ ਜੀ ਕਮਾਲ ਦਾ ਸ਼ੈਫ ਹੈ, ਇਹਦੇ ਵਰਗਾ ਸ਼ੈਫ ਹੋਰ ਕੋਈ ਨਹੀਂ ਹੈ। ਜੇ ਤੁਸੀਂ ਕਹੋ ਜੀ ਮੈਂ ਕ੍ਰਿਕਟਰ ਹੈ ਤੇ ਬਸ ਫਿਰ ਦੁਨੀਆਂ ਦੇਖੇ ਜਦ ਤੁਸੀਂ ਕ੍ਰਿਕਟ ਖੇਲਦੇ ਹੋ, ਜੇ ਤੁਸੀਂ ਗੋਲਫਰ ਹੋ ਤੇ ਦੁਨੀਆਂ ਦੇਖੇ ਕਿ ਤੁਸੀਂ ਗੋਲਫ ਖੇਲਦੇ ਹੋ, ਤੁਸੀਂ ਡਾਇਰੈਕਟਰ ਹੋ ਤੇ ਸਰਾ ਜੀ ਡਾਇਰੈਕਟਰ ਹੋ ਤੋ ਕਿਸਕੇ ਜੈਸੇ
ਯੁਵਰੀ ਜੀ, ਅਗਰ ਡਾਇਰੈਕਟਰ ਹੋ ਤੋ ਸੋ ਮੈਨੀ ਹੈਵ ਟੂ ਗਿਵ ਨੇਮਸ, ਸੰਜੀਵ ਲੀਲਾ ਬੰਸਾਲੀ ਕੀ ਤਰ੍ਹਾਂ ਹੋ ਸਕਤੇ ਹੈ, ਵੰਗਾ ਸਾਹਿਬ ਕੀ ਤਰ੍ਹਾਂ ਵੀ ਹੋ ਸਕਤੇ ਹੈ, ਯੂ ਨੋ ਆਈ ਕੈਨ ਹੈਵ ਮਾਈ ਪਰਸਨਲ ਓਪੀਨੀਅਨ, ਬਟ ਉਨਕੀ ਤਰ੍ਹਾਂ ਵੀ ਹੋ ਸਕਤੇ ਹੈ ਕਿ ਬੰਦਾ ਆਤਾ ਹੈ ਕਹਿਤਾ ਹੈ ਦੈਟ ਹਿਲ ਡੂ ਸਮਥਿੰਗ ਐਂਡ ਇਟ ਡਜ਼ ਇਟ, ਯੂ ਨੋ ਉਸਕੇ ਬਾਅਦ ਓਬਵੀਅਸਲੀ ਯੁਵਰੀ ਜੀ ਮਾਰਟੀ ਟ੍ਰੌਫੀ ਕੀ ਤਰ੍ਹਾਂ ਹੋ ਸਕਤੇ ਹੈ, ਐਂਡ ਸੋ ਮੈਨੀ ਆਊਟ ਦੇਅਰ, ਐਂਡ ਡੈਫੀਨੇਟਲੀ ਯੂ ਨੋ ਅਗਰ ਮੈਂ ਔਰ ਇੱਕ ਆਧ ਨਾਮ ਔਰ ਲੂੰ ਤੋ ਜਿਨਕੋ ਆਸਕਰ ਮਿਲੇ ਉਨਕੋ ਕੈਸੇ ਹਮ ਭੁੱਲ ਸਕਤੇ ਹੈ, ਉਨਕੋ ਤੋ ਨਹੀਂ ਭੁੱਲ ਸਕਤੇ ਹੈ, ਸੋ ਕ੍ਰਿਸਟੋਫਰ ਨੋਲਨ ਡੈਫੀਨੇਟਲੀ, ਸੋ ਆਲ ਦੀਜ਼ ਆਈ ਹੈਵ ਟੂ ਸੇ।
ਦੇਖੋ ਜੀ ਮਾਰਟਿਨ ਸ਼ਕਲਸਕੀ ਨੋ ਡਾਊਟ ਵਨ ਆਫ ਮਾਈ ਫੇਵਰੇਟਸ, ਤੁਸੀਂ ਉਹਦੀ ਤਰ੍ਹਾਂ ਵੀ ਹੋ ਸਕਦੇ ਹੋ, ਸੰਜੇ ਲੀਲਾ ਬੰਸਾਲੀ ਦੀ ਤਰ੍ਹਾਂ ਵੀ ਹੋ ਸਕਦੇ ਹੋ, ਤੁਸੀਂ ਸਟੀਫਨ ਸਪੀਲਬਰਗ ਦੀ ਤਰ੍ਹਾਂ ਵੀ ਹੋ ਸਕਦੇ ਹੋ, ਲੇਕਿਨ ਅੱਜ ਕੱਲ ਤੇ ਉਹ ਕਹਿੰਦੇ ਨਾ ਜੋ ਜੀਤਾ ਵਹੀ ਸਿਕੰਦਰ, ਠੀਕ ਹੈ, ਸੋ ਉਹਦੇ ਵਿੱਚ ਤੇ ਫਿਰ ਅੱਜਕੱਲ ਕ੍ਰਿਸਟੋਫਰ ਨੋਲਨ ਦੀ ਹੀ ਗੱਲ ਕਰਾਂਗੇ, ਕ੍ਰਿਸ ਨੋਲਨ ਤੋਂ ਉੱਪਰ ਅੱਜ ਦੀ ਤਾਰੀਖ ਦੇ ਵਿੱਚ, ਆਈ ਮੀਨ ਹੀ ਇਜ਼ ਵਨ ਆਫ ਦਾ ਹਾਈਐਸਟ ਗ੍ਰੋਸਿੰਗ ਡਾਇਰੈਕਟਰਸ ਇਨ ਦਾ ਹਿਸਟਰੀ, ਸਿਨੇਮਾ ਦੀ ਹਿਸਟਰੀ ਦੇ ਵਿੱਚ ਵਨ ਆਫ ਦਾ ਹਾਈਐਸਟ ਗ੍ਰੋਸਿੰਗ ਡਾਇਰੈਕਟਰਸ ਬਣ ਗਏ ਨੇ ਕ੍ਰਿਸ ਨੋਲਨ, ਸਪੈਸ਼ਲੀ ਓਪਨਹਾਈਮਰ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ। ਵੈਸੇ ਤੇ ਕੋਈ ਨਵੀਂ ਚੀਜ਼ ਨਹੀਂ ਹੈ ਉਹਨਾਂ ਲਈ, ਉਹਨਾਂ ਦੇ ਬਹੁਤ ਸਾਰੇ ਉਹਨਾਂ ਨੇ ਅਵਾਰਡ ਜਿੱਤੇ ਨੇ, ਬਟ ਅੱਜ ਕੱਲ੍ਹ ਤੇ ਉਹਨਾਂ ਦਾ ਹੀ ਨਾਮ ਚੱਲ ਰਿਹਾ। ਔਰ ਮੈਂ ਇੱਥੇ ਇੱਕ ਚੀਜ਼ ਹੋਰ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਆਈ ਰੇਟ ਹਿਮ ਵੈਰੀ ਹਾਈਲੀ, ਬਾਕੀ ਸਾਰੇ ਵੀ ਜ਼ਬਰਦਸਤ ਨੇ ਜਿਨ੍ਹਾਂ ਦੇ ਵੀ ਨਾਮ ਲਏ, ਸਪੀਲਬਰਗ ਤੋਂ ਲੈ ਕੇ ਮਾਰਟਿਨ ਸ਼ਕਲਸਕੀ ਤੱਕ, ਲੇਕਿਨ ਇਹਨਾਂ ਦੀ ਜਿਹੜੀ ਵਾਈਫ ਹੈ ਐਮਾ ਥੋਮਸ, ਜਿਹੜਾ ਕਿ ਜੋ ਉਹਨਾਂ ਨੇ ਸਟੇਜ ਤੇ ਅਵਾਰਡ ਲੈਂਦਿਆਂ ਵੀ ਇਸ ਵਾਰ ਔਸਕਰ ਚ ਕਿਹਾ ਕਿ ਸ਼ੀ ਇਜ਼ ਦਾ ਪ੍ਰੋਡਿਊਸਰ ਆਫ ਆਰ ਮੂਵੀ ਐਂਡ ਸ਼ੀ ਇਜ਼ ਦਾ ਪ੍ਰੋਡਿਊਸਰ ਆਫ ਆਵਰ ਫੋਰ ਚਿਲਡਰਨ, ਚਾਰ ਬੱਚੇ ਨੇ ਇਹਨਾਂ ਦੇ, ਸੋ ਆਈ ਥਿੰਕ ਟੁਗੈਦਰ ਦੇ ਮੇਕ ਅ ਬ੍ਰਿਲੀਅੰਟ ਪਾਵਰਫੁਲ ਕਪਲ। ਖੈਰ ਸਮੇਂ ਇਜਾਜ਼ਤ ਨਹੀਂ ਦੇ ਰਿਹਾ ਜੀ, ਵੀ ਆਰ ਹੈਡਿੰਗ ਟੁਵਰਡਸ ਆਵਰ ਟਾਈਮ ਫਾਰ ਹੈਡਲਾਈਨਸ, ਸੋ ਹੈਡਲਾਈਨਸ ਵੱਲ ਰੁਕ ਕਰਦੇ ਹੈਗੇ। ਇਨ ਕੇਸ ਤੁਸੀਂ ਨਹੀਂ ਦੇਖੀ, ਪਲੀਜ਼ ਚੈੱਕ ਆਊਟ ਦਿਸ ਮੂਵੀ, ਇਟਸ ਐਨ ਅਮੇਜ਼ਿੰਗ ਮੂਵੀ, ਓਪਨਹਾਈਮਰ, ਔਰ ਕ੍ਰਿਸ ਨੋਲਨ ਦਾ ਕੰਮ ਤੁਹਾਨੂੰ ਆਈ ਹੋਪ ਕਿ ਜ਼ਰੂਰ ਪਸੰਦ ਆਏਗਾ, ਔਰ ਬਹੁਤ ਸਾਰਾ ਹੋਰ, ਚਾਹੇ ਤੁਸੀਂ ਬੈਟਮੈਨ ਦੀ ਗੱਲ ਕਰ ਲਓ, ਇਨਸੈਪਸ਼ਨ, ਡਨਕਰਕ, ਯੂ ਨੇਮ ਅ ਮੂਵੀ, ਇਹਨਾਂ ਦੀ ਕੋਈ ਵੀ ਜਿਹੜੀ ਮੂਵੀ ਹੈ ਜਿਹੜੀ ਵੀ ਤੁਸੀਂ ਦੇਖੋਗੇ ਕ੍ਰਿਸ ਨੋਲਨ ਦੀ, ਤੁਸੀਂ ਜ਼ਰੂਰ ਇੰਜੋਏ ਕਰੋਗੇ ਜੀ। ਸਰਾ ਜੀ ਸਪੋਂਸਰ ਅਨਾਊਂਸ ਕਰ ਦੋ ਜੀ ਸਾਡੇ, ਫਿਰ ਹੈਡਲਾਈਨਸ ਲਈਏ।
ਬਿਲਕੁਲ ਇਤਨੀ ਜੀ, ਐਂਡ ਮੈਂ ਇੱਕ ਔਰ ਮੂਵੀ ਵੀ ਐਡ ਕਰ ਦੂੰ, ਵਨ ਆਫ ਮਾਈ ਆਲ ਟਾਈਮ ਫੇਵਰਿਟ, ਦੈਟ ਇਜ਼ ਇੰਟਰਸਟੈਲਰ, ਆਈ ਲਵ ਦੈਟ ਫਿਲਮ,
ਸੋ ਵਾਓ
ਇਤਨੀ ਜੀ ਐਡ ਕਰ ਲੈਤੇ ਹੈਂ।
ਬਿਲਕੁਲ ਬਿਲਕੁਲ, ਉਹ ਦੇਖੋ ਜੀ ਐਡ ਕਰਨ ਤੇ ਆ ਗਏ ਤੇ ਇਹਨਾਂ ਦੀ ਤੁਸੀਂ, ਆਈ ਐਮ ਨੋਟ ਸ਼ੋਰ ਇਨਸੋਮੀਆ ਇਹਨਾਂ ਦੀ ਦੇਖੀ ਕਿ ਨਹੀਂ ਦੇਖੀ, ਮਤਲਬ ਕਿ ਮੈਂ ਕਿਹਾ ਤਾਂ ਹੈ ਜੀ ਤੁਸੀਂ ਇਹਨਾਂ ਦੇ ਨਾਮ ਐਡ ਕਰਦੇ ਚਲੇ ਜਾਓ ਤੇ ਤੁਸੀਂ ਇਸ ਬੰਦੇ ਦਾ ਜਿਹੜਾ ਕਮਾਲ ਹੈ ਉਹ ਤੁਸੀਂ ਦੇਖਦੇ ਰਹੋਗੇ।
ਬਿਲਕੁਲ ਬਿਲਕੁਲ,
ਹਾਂਜੀ ਹੈਡਲਾਈਨ ਜ਼ਰੂਰ ਦੇ ਦੋ ਜੀ, ਔਰ ਫਿਰ ਉਸ ਤੋਂ ਬਾਅਦ ਅੱਗੇ। ਔਰ ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਇੰਸਪੀਰੇਸ਼ਨ ਕੌਣ ਹੈਗੀ ਹੈ? ਕ੍ਰਿਸ ਨੋਲਨ ਦੀ। ਇਹਨਾਂ ਨੇ ਬੜੀ ਵਾਰ ਆਪਣੇ ਸਪੀਚਿਸ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਰਹੇ ਨੇ ਕਿ ਕਿੰਨਾ, ਮਤਲਬ ਕਿ ਵਾਈਲ ਗਰੋਇੰਗ ਅਪ ਇਹਨਾਂ ਨੂੰ ਬੜਾ ਇੰਸਪਾਇਰ ਕੀਤਾ ਇੱਕ ਸ਼ਖਸ ਨੇ। ਔਰ ਮੈਂ ਇਹੀ ਕਹਿੰਦਾ ਕਿ ਚੰਗੀ ਜੋ ਹੁਣੇ ਮੈਂ ਗੱਲ ਕਰ ਰਿਹਾ ਸੀ, ਚੰਗੀ ਨੌਲੇਜ ਲਓਗੇ, ਚੰਗੀ ਚੀਜ਼ ਪੜੋਗੇ ਤਾਂ ਕੁਛ ਨਾ ਕੁਛ ਜ਼ਿੰਦਗੀ ਚ ਬਹੁਤ ਵਧੀਆ ਵੀ ਕਰ ਸਕਦੇ ਹੋ। ਇਹਨਾਂ ਨੂੰ ਜੀ ਆਪਣੇ ਇੰਗਲਿਸ਼ ਫਿਲਮ ਮੇਕਰ ਨੇ ਰਿਡਲੀ ਸਕੋਟ, ਆਈ ਐਮ ਸ਼ੋਰ ਯੂ ਹੈਵ ਹਰਡ ਅਬਾਊਟ ਹਿਮ ਅਲੋਟ, ਸੋ ਰਿਡਲੀ ਸਕੋਟ ਤੋਂ ਨਾ ਜਦ ਛੋਟੇ ਹੁੰਦੇ ਸੀ ਬਹੁਤ ਇੰਸਪਾਇਰਡ ਸੀਗੇ ਹਮੇਸ਼ਾ ਤੋਂ ਹੀ, ਸੋ ਮੈਂ ਉਹੀ ਗੱਲ ਕਰਦਾ ਕਿ ਜਿਹੜਾ ਤੁਹਾਡਾ ਫੀਲਡ ਹੈ ਨਾ ਉਹ ਸਿਰਫ ਆਪਣੇ ਫੀਲਡ ਤੋਂ ਨਹੀਂ, ਮੇਰਾ ਫੀਲਡ ਜਰਨਲਿਜ਼ਮ ਹੈ, ਬਟ ਮੈਂ ਜਦ ਵੀ ਇਹਨਾਂ ਨੂੰ ਵੀ ਕਿਸੇ ਨੂੰ ਦੇਖਦਾ, ਔਰ ਸਪੈਸ਼ਲੀ ਮੂਵੀ ਵਰਲਡ ਮੈਨੂੰ ਬਹੁਤ ਅਟਰੈਕਟ ਕਰਦਾ। ਕਈ ਲੋਕ ਸੋਚਦੇ ਆ ਕਿ ਜਿਹੜੀਆਂ ਮੂਵੀਜ਼ ਦੇਖਣਾ ਜਾਂ ਦੇਖਣਾ ਮੈਂ ਉਹ ਇੱਕ ਵੇਸਟ ਆਫ ਟਾਈਮ ਹੈ, ਹਾਂ ਇੱਕ ਤੇ ਐਂਟਰਟੇਨਮੈਂਟ ਲਈ ਵੀ ਦੇਖੋ, ਮੈਂ ਵੀ ਦੇਖਦਾ ਬੜੀਆਂ ਸਾਰੀਆਂ ਮੂਵੀਜ਼ ਜਿਹਦਾ ਕੋਈ ਸਿਰ ਪੈਰ ਨਹੀਂ ਹੁੰਦਾ, ਮੇਰੇ ਕੋਲ ਵੀ ਐਸੀ ਮੂਵੀਜ਼ ਹੁੰਦੀਆਂ, ਕਈ ਵਾਰੀ ਮੈਂ ਲਗਾਉਂਦਾ ਮੈਂ ਕਹਿੰਦਾ ਜੇ ਮੂਵੀ ਦਾ ਕੋਈ ਸਿਰ ਪੈਰ ਨਹੀਂ ਹੈ, ਬਸ ਮਾਈਂਡ ਨੂੰ ਥੋੜਾ ਜਿਹਾ ਸਲੋ ਕਰਨ ਲਈ ਦੇਖ ਰਹੇ ਹਾਂ ਤੇ ਚਲੋ ਬੈਠੇ ਹਾਂ ਬਸ ਦੇਖ ਰਹੇ ਹਾਂ, ਠੀਕ ਹੈ। ਲੇਕਿਨ ਬਹੁਤ ਸਾਰੀਆਂ ਐਸੀਆਂ ਮੂਵੀਜ਼ ਹੁੰਦੀਆਂ ਨੇ, ਤੁਸੀਂ ਅੰਦਾਜ਼ਾ ਲਗਾਓ ਕਿ ਫਾਈਨੈਸਟ ਰਾਈਟਰਸ ਐਵੇਂ ਥੋੜੀ ਅਵਾਰਡ ਮਿਲਦੇ ਆ, ਫਾਈਨੈਸਟ ਲਾਈਟ, ਫਾਈਨੈਸਟ ਸਾਊਂਡ, ਸਕਰੀਨ ਪਲੇ ਫਾਈਨੈਸਟ, ਡਾਇਰੈਕਟਰ, ਦੁਨੀਆਂ ਭਰ ਦੇ ਬਿਹਤਰੀਨ ਦਿਮਾਗ, ਡਾਇਲੋਗ ਡਿਲੀਵਰੀ, ਐਕਟਰ, ਸਾਰਾ ਕੰਮ ਹੀ ਕ੍ਰੀਏਟਿਵਿਟੀ ਦਾ। ਹਾਊ ਕੈਨ ਇਟ ਨਾਟ ਸਟਿਮੂਲੇਟ ਯੋਰ ਕ੍ਰੀਏਟਿਵਿਟੀ ਜੇ ਤੁਸੀਂ ਉਸ ਪਰਸਪੈਕਟਿਵ ਨਾਲ ਦੇਖੋ, ਹਾਊ ਕੈਨ ਇਟ ਨਾਟ, ਚਾਹੇ ਤੁਸੀਂ ਜਦੋਂ ਉਸ ਪਰਸਪੈਕਟਿਵ ਨਾਲ ਦੇਖਦੇ ਹੋ, ਔਰ ਨੌਲੇਜ, ਬੜੀ ਸਾਰੀ ਨੌਲੇਜ ਮਿਲਦੀ ਹੈ ਮੂਵੀਜ਼, ਕਈ ਵਾਰ ਸਾਨੂੰ ਉਹ ਚੀਜ਼ ਦਿਖਾ ਦਿੰਦੀ ਹੈ ਜੋ ਅਸੀਂ ਕਈ ਵਾਰ ਰੀਅਲ ਲਾਈਫ ਚ ਸ਼ਾਇਦ ਅਸੀਂ ਐਕਸਪੀਰੀਅੰਸ ਹੀ ਨਾ ਕਰ ਸਕੀਏ। ਅੱਜ 19 ਜਿਵੇਂ ਗੱਲ ਕਹਾਂ 1920s ਚ ਕੀ ਹੋਇਆ, 1930s ਪਿਛਲੀ ਸੈਂਚੁਰੀ ਦੀ ਗੱਲ ਕਰ ਲਈਏ, ਚਲੋ ਸਾਰੀ ਸੈਂਚੁਰੀ ਦੀ 1901 ਤੋਂ ਲੈ ਕੇ, ਜਸਟ ਇੱਕ ਐਗਜ਼ਾਮਪਲ ਦੇ ਰਿਹਾ, 1901 ਤੋਂ ਲੈ ਕੇ ਸਨ 2000 ਤੱਕ, ਠੀਕ ਹੈ, 100 ਸਾਲ ਹੋ ਗਏ। 100 ਸਾਲ ਚ ਕੀ ਹੋਇਆ ਅਸੀਂ ਉਹਨੂੰ ਪੜ੍ਹ ਸਕਦੇ ਹਾਂ, ਉਹਦੇ ਬਾਰੇ ਮੈਂ ਕਿਸੇ ਤੋਂ ਜਾਣਕਾਰੀ ਲੈ ਸਕਦਾ, ਬਟ ਜੇ ਉਸ ਦੌਰ ਨੂੰ ਕੋਈ ਪਿਕਚਰਾਈਜ਼ ਕਰਕੇ ਮੈਨੂੰ ਕੋਈ ਰੀਅਲ ਲਾਈਫ ਜੋ ਉਸ ਸਮੇਂ ਹੋਇਆ ਸਭ ਕੁਝ, ਉਹ ਮੂਵੀ ਦਿਖਾਏ, ਓਹੋ ਕਿਆ ਬਾਤ ਹੈ, ਮਤਲਬ ਕ੍ਰੀਏਟਿਵਿਟੀ ਐਟ ਇਟਸ ਬੈਸਟ। ਵੈਸੇ ਤੁਹਾਡਾ ਗੱਲ ਕਰਦੇ ਕਰਦੇ ਮੈਂ ਇੱਕ ਸਵਾਲ ਪੁੱਛਣ ਦੇ ਮਜਬੂਰ ਹੋ ਗਿਆ, ਕ੍ਰੀਏਟਿਵਿਟੀ ਐਟ ਇਟਸ ਬੈਸਟ ਹੁੰਦੀ ਮੇਰੇ ਖਿਆਲ ਨਾਲ ਮੂਵੀਜ਼ ਦੇ ਵਿੱਚ, ਮੈਂ ਸੋਚ ਰਿਹਾ ਸਰਾ ਜੀ, ਕੈਨ ਯੂ ਥਿੰਕ ਆਫ ਐਨੀ ਅਦਰ ਥਿੰਗ, ਮਤਲਬ ਅਸੀਂ ਗੱਲ ਕਰਦੇ ਹਾਂ ਕ੍ਰੀਏਟਿਵਿਟੀ, ਇਮੈਜੀਨੇਸ਼ਨ, ਟੈਲੈਂਟ, ਮੂਵੀ ਬਣਾਉਣ ਤੋਂ ਇਲਾਵਾ ਹੋਰ ਕਿਹੜਾ ਐਸਾ ਕੰਮ ਆ ਜਿਹਦੇ ਵਿੱਚ ਕਿ, ਆਈ ਨੋ ਪੇਂਟਿੰਗ ਇਜ਼ ਆਲਸੋ ਵੈਰੀ ਇੰਪੋਰਟੈਂਟ, ਉਹ ਚ ਕ੍ਰੀਏਟਿਵਿਟੀ ਚਾਹੀਦੀ ਹੈ, ਇੰਟੀਰੀਅਰ ਡਿਜ਼ਾਇਨ ਇਜ਼ ਅਨਦਰ ਥਿੰਗ ਵਿਚ ਆਈ ਥਿੰਕ ਕ੍ਰੀਏਟਿਵਿਟੀ, ਬਟ ਆਈ ਡੋਂਟ ਥਿੰਕ ਸੋ ਮੂਵੀਜ਼ ਬਣਾਉਣ ਤੋਂ ਇਲਾਵਾ ਹੋਰ ਕੋਈ ਚੀਜ਼ ਐਸੀ ਦੁਨੀਆ ਦੀ ਹੋ ਸਕਦੀ ਹੈ ਜਿਹਦੇ ਵਿੱਚ ਕਿ ਕ੍ਰੀਏਟਿਵਿਟੀ ਐਟ ਇਟਸ ਬੈਸਟ, ਐਨੀਥਿੰਗ ਐਲਸ ਵਿਚ ਵੁਡ ਐਗਜ਼ਿਬਿਟ ਕ੍ਰੀਏਟਿਵਿਟੀ ਐਟ ਇਟਸ ਬੈਸਟ, ਮੈਂ ਹੁਣੇ ਸੋਚ ਰਿਹਾ ਇਸ ਗੱਲ ਨੂੰ। ਆਈ ਥਿੰਕ ਮੂਵੀ ਬਣਾਉਣ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਬਿਲਡਿੰਗ ਬਣਾਉਂਦੇ ਆ ਲੋਕ, ਨੋ ਡਾਊਟ, ਬਹੁਤ ਸਾਰੀਆਂ ਬਿਲਡਿੰਗਸ ਬੜੀਆਂ ਖੂਬਸੂਰਤ ਬਣਦੇ ਆ, ਦੈਟਸ ਅਨਦਰ ਥਿੰਗ ਕ੍ਰੀਏਟਿਵਿਟੀ। ਕੈਨ ਯੂ ਥਿੰਕ ਆਫ ਐਨੀਥਿੰਗ ਐਲਸ, ਮੇਰੇ ਖਿਆਲ ਨਾਲ ਤਾਂ ਮੂਵੀਜ਼ ਹੀ ਹੈ, ਜਾਂ ਅਨਲੈਸ ਤੁਸੀਂ ਮੈਨੂੰ ਕੋਈ ਹੋਰ ਚੀਜ਼ ਦੱਸੋ, ਹੈ ਸਰਾ ਜੀ।
ਇਹਦੇ ਜੀ ਸਮਟਾਈਮਸ ਆਈ ਕੈਨ ਸੇ ਮੂਵੀਜ਼ ਡੈਫੀਨੇਟਲੀ, ਮਤਲਬ ਉਹ ਤੋਂ ਟੌਪ ਲਿਸਟ ਤੇ ਕਰਤੇ, ਕਿਉਂਕਿ ਹਮ ਲੋਕ ਇੱਕ ਚੀਜ਼ ਕੋ ਅਗਰ ਵਿਜੁਅਲਾਈਜ਼ ਕਰ ਸਕਤੇ ਹੈ, ਲੋਕ ਰਾਈਟਿੰਗ ਕੋ ਵੀ ਬੋਲਤੇ ਹੈ, ਯੂ ਨੋ ਲਾਈਕ ਵੈਨ ਵੀ ਰਾਈਟ ਸਮਥਿੰਗ, ਕਿਉਂਕਿ ਇਹਦੇ ਜੀ ਕਿਸ ਚੀਜ਼ ਕੋ ਕਨਸੈਪਚੁਅਲੀ ਇੱਕ ਕਨਸੈਪਟ ਕੋ ਵਿਜੁਅਲਾਈਜ਼ ਕਰਕੇ ਉਸਕੋ ਸਕਰੀਨ ਪੇ ਲੈ ਕੇ ਆਨਾ, ਇਟਸ ਅ ਬਿਗ ਡੀਲ। ਲੇਕਿਨ ਅਗਰ ਆਪ ਜਿਸ ਤਰੀਕੇ ਸੇ ਡਿਸਕ੍ਰਿਪਟਿਵ ਰਾਈਟਿੰਗ ਕਰਤੇ ਹੈ ਰਾਈਟਿੰਗ ਕੇ ਟਾਈਮ, ਕੋਈ ਵੀ ਬੁਕਸ ਅਗਰ ਆਪ ਲਿਖਤੇ ਹੈ, ਸੋ ਮੇਕਿੰਗ ਦੈਟ ਪਰਸਨ ਵਿਜੁਅਲਾਈਜ ਜਸਟ ਟੂ ਯੋਰ ਵਰਲਡ, ਆਈ ਥਿੰਕ ਵੋ ਵੀ ਇੱਕ ਅਲੱਗ ਲੈਵਲ ਕਾ ਕ੍ਰੀਏਟਿਵਿਟੀ ਹੋਤਾ ਹੈ। ਮੀਨ ਯੂ ਨੀਡ ਦੈਟ ਟੈਲੈਂਟ, ਯੂ ਨੀਡ ਦੈਟ ਕ੍ਰੀਏਟਿਵਿਟੀ, ਅਦਰਵਾਈਜ਼ ਅਗਰ ਆਪ ਸਿੰਪਲੀ ਇੱਕ ਦੋ ਤਿੰਨ ਵਰਡਸ ਡਾਲ ਦੇਂਗੇ, ਆਈ ਡੋਂਟ ਥਿੰਕ ਬੁਕਸ ਜੋ ਹੋਤੇ ਹੈ ਜੋ ਕਿਤਾਬੇ ਆਪ ਪੜ੍ਹਤੇ ਹੈ, ਆਈ ਥਿੰਕ ਵੋ ਵੀ ਆਈ ਥਿੰਕ ਆਈ ਵੁਡ ਐਡ ਦੈਟ ਇਨ ਦ ਲਿਸਟ ਇਜ਼ ਵੈਲ, ਡੈਫੀਨੇਟਲੀ।
ਜੀ ਉਹ ਤਾਂ ਮੈਂ ਮੰਨ ਗਿਆ ਤੁਹਾਡੀ ਗੱਲ ਕਿ ਮੈਂ ਰਾਈਟਿੰਗ ਇਜ਼ ਅ ਕ੍ਰੀਏਟਿਵਿਟੀ, ਪੇਂਟਿੰਗ ਕ੍ਰੀਏਟਿਵਿਟੀ ਦਾ ਕੰਮ ਹੈ, ਈਵਨ ਕੋਈ ਬਿਲਡਿੰਗ ਬਣਾਉਣਾ ਕ੍ਰੀਏਟਿਵਿਟੀ ਦਾ ਕੰਮ ਹੈ, ਕਿਉਂਕਿ ਜੇ ਤੁਸੀਂ ਅੱਜ 50 ਮੰਜ਼ਿਲਾ ਬਿਲਡਿੰਗ ਬਣਾ ਰਹੇ ਹੋ, ਉਹ ਘੱਟ ਕ੍ਰੀਏਟਿਵਿਟੀ ਥੋੜੀ ਹੈ ਕਿ ਥੱਲੇ ਕਾਰਪੇਟ ਕਿਹੜਾ ਲਗਾਉਣਾ ਹੈ, ਕਮਰੇ ਕਿੰਨੇ ਕੁ ਵੱਡੇ ਰੱਖਣੇ ਹੈ, ਉਹ ਤੁਹਾਡੀ ਇਮੈਜੀਨੇਸ਼ਨ ਕ੍ਰੀਏਟਿਵਿਟੀ ਉਹਦੇ ਵਿੱਚ ਵੀ ਆ ਜਾਂਦੀ ਹੈ। ਔਰ ਜਿਹੜੀ ਤੁਸੀਂ ਰਾਈਟਿੰਗ ਦੀ ਗੱਲ ਕੀਤੀ ਹੈ, ਰਾਈਟਿੰਗ ਬਿਲਕੁਲ ਇੱਕ ਹਿੱਸਾ ਆ, ਪਾਰਟ ਹੈ, ਮਤਲਬ ਕਿ ਦੇਖੋ ਸਟੋਰੀ ਟੈਲਿੰਗ ਇੱਕ ਆਰਟ ਹੈ, ਕ੍ਰੀਏਟਿਵਿਟੀ ਹੈ। ਆਈ ਕੈਨ ਗਿਵ ਈਵਨ ਇਫ ਆਈ ਗਿਵ ਯੂ ਦਾ ਪਲੋਟ, ਦੇਰ ਇਜ਼ ਅ ਡਿਫਰੈਂਸ ਬਿਟਵੀਨ ਰਾਈਟਿੰਗ ਦਾ ਸਟੋਰੀ ਐਂਡ ਦੇਰ ਇਜ਼ ਡਿਫਰੈਂਸ ਬਿਟਵੀਨ ਰਾਈਟਿੰਗ ਦਾ ਸਕਰੀਨ ਪਲੇ ਐਂਡ ਰਾਈਟਿੰਗ ਗਿਵਿੰਗ ਅ ਪਲੋਟ। ਇੱਕ ਮੂਵੀ ਦਾ ਇੱਕ ਪਲੋਟ ਹੁੰਦਾ, ਪਲੋਟ ਕੀ ਚੀਜ਼ ਹੈ ਕਿ ਮੋਟੇ ਤੌਰ ਤੇ ਹੋਏਗਾ ਕੀ ਮੂਵੀ ਦੇ ਵਿੱਚ, ਉਹਨੂੰ ਪਲੋਟ ਕਹਿੰਦੇ ਆ। ਫਿਰ ਸਕ੍ਰਿਪਟ ਰਾਈਟਿੰਗ ਲਿਖਦਾ, ਸਟੋਰੀ ਟੈਲਿੰਗ ਕਿ ਸਕ੍ਰਿਪਟ ਲਿਖੀ ਹੈ ਜੀ ਮੂਵੀ ਦੀ, ਠੀਕ ਹੈ, ਸਕ੍ਰਿਪਟ ਅਲੱਗ ਚੀਜ਼ ਹੈ, ਫਿਰ ਸਕਰੀਨ ਪਲੇ, ਇਹ ਸਾਰੀਆਂ ਅਲੱਗ ਅਲੱਗ ਚੀਜ਼ਾਂ ਨੇ। ਸੋ ਰਾਈਟਿੰਗ ਇੱਕ ਹਿੱਸਾ ਆ, ਫਿਰ ਉਹਨੂੰ ਸਿਨੇਮੈਟੋਗ੍ਰਾਫੀ, ਫਿਰ ਤੁਸੀਂ ਉਹਨੂੰ ਪਿਕਚਰਾਈਜ਼ ਕਿੱਦਾਂ ਕਰਦੇ ਹੋ। ਅੱਜ ਕੈਮਰਾਮੈਨ ਨਹੀਂ ਕਿਹਾ ਜਾਂਦਾ, ਡਾਇਰੈਕਟਰ ਆਫ ਫੋਟੋਗ੍ਰਾਫੀ ਕਿਹਾ ਜਾਂਦਾ ਬੰਦਾ, ਜਿਹੜਾ ਡਾਇਰੈਕਟਰ ਅਲੱਗ ਹੈ, ਅਸਿਸਟੈਂਟ ਡਾਇਰੈਕਟਰ ਅਲੱਗ ਹੈ, ਐਗਜ਼ੈਕਟਿਵ ਡਾਇਰੈਕਟਰ, ਲੇਕਿਨ ਜਿਹੜਾ ਇੱਕ ਮੂਵੀ ਸ਼ੂਟ ਕਰ ਰਿਹਾ ਉਹਨੂੰ ਡਾਇਰੈਕਟਰ ਆਫ ਫੋਟੋਗ੍ਰਾਫੀ ਕਿਹਾ ਜਾਂਦਾ। ਸੋ ਲਿਖਣਾ ਵੀ, ਲਿਖਣਾ ਇੱਕ ਹਿੱਸਾ ਹੈਗਾ ਮੂਵੀਜ਼ ਦਾ, ਲੋਕੇਸ਼ਨ ਕਿਹੜੀ ਕਰਨੀ ਹੈ, ਕੋਸਟਿਊਮ ਕਿਹੜੇ ਕਰਨੇ ਆ, ਕੋਸਟਿਊਮ ਡਿਜ਼ਾਈਨ ਦੇ ਆਪਣੇ ਅਵਾਰਡ ਮਿਲਦੇ ਨੇ ਹਰ ਜਗ੍ਹਾ, ਇੰਡੀਆ ਚ ਵੀ ਮਿਲਦੇ ਨੇ, ਇੱਥੇ ਵੀ ਮਿਲਦੇ ਨੇ, ਬੈਫਟਾ, ਆਸਕਰਸ, ਕੋਸਟਿਊਮ ਕਿਹੜੇ ਪਾਉਣੇ ਨੇ ਉਹਨਾਂ ਨੇ, ਸੈਟਸ ਕਿੱਦਾਂ ਮਿਲਣੇ, ਸੈਟ ਡਿਜ਼ਾਈਨ, ਦੈਟ ਇਟ ਸੈਲਫ ਇਜ਼ ਕ੍ਰੀਏਟਿਵਿਟੀ। ਮਤਲਬ ਲਿਖਣਾ ਜਿਹੜੀ ਰਾਈਟਿੰਗ ਹੈ, ਉਹ ਮੂਵੀਜ਼ ਦਾ ਸਿਰਫ ਇੱਕ, ਮਤਲਬ ਮੈਂ ਕਹਿ ਦਵਾਂ ਜੀ ਮੈਂ ਮੂਵੀ ਬੜੀ ਸ਼ਾਨਦਾਰ ਲਿਖੀ ਹੈ, ਆਈ ਕੁਡ ਹੈਵ ਰਿਟਨ ਦ ਪਲੋਟ, ਹੋ ਸਕਦਾ ਕਿ ਮੈਂ ਪਲੋਟ ਬੜਾ ਵਧੀਆ ਲਿਖਿਆ, ਬਟ ਉਹਨੂੰ ਸਟੋਰੀ ਕੌਣ ਲਿਖੇਗਾ, ਉਸ ਤੋਂ ਸਟੋਰੀ ਤੋਂ ਬਾਅਦ ਉਹਦੀ ਸਕਰੀਨ ਪਲੇ ਕੌਣ ਲਿਖੇਗਾ, ਫਿਰ ਸੈਟਸ ਕੌਣ ਚੁਣੇਗਾ, ਫਿਰ ਕੋਸਟਿਊਮ ਕੌਣ ਡਿਜ਼ਾਈਨ ਕਰੇਗਾ, ਫਿਰ ਉਹਨੂੰ ਸ਼ੂਟ ਕਿੱਦਾਂ ਕੀਤਾ ਜਾਏਗਾ, ਫਿਰ ਡਾਇਲੋਗ ਕਿੱਦਾਂ ਹੋਣਗੇ। ਓ ਮਾਈ ਗੋਡ, ਆਈ ਥਿੰਕ ਕ੍ਰੀਏਟਿਵਿਟੀ ਐਟ ਇਟਸ ਬੈਸਟ ਹੈ ਜੀ ਮੂਵੀਜ਼। ਆਈ ਕੈਨ ਥਿੰਕ ਆਫ ਐਨੀ ਅਦਰ ਪ੍ਰੋਫੈਸ਼ਨ ਜਾਂ ਹੋਰ ਕੋਈ ਕੰਮ ਹੈ ਦੁਨੀਆ 'ਚ, ਸੋਚ ਰਿਹਾ ਆਈ ਕੁਡ ਬੀ ਰੋਂਗ ਕਿ ਮੂਵੀ ਬਣਾਉਣ ਤੋਂ ਜ਼ਿਆਦਾ ਕ੍ਰੀਏਟਿਵ ਕਿਆ ਕੋਈ ਕੰਮ ਹੈ ਦੁਨੀਆ 'ਚ, ਮੇ ਬੀ ਆਈ ਐਮ ਰੋਂਗ, ਪਰ ਮੈਂ ਸੋਚ ਰਿਹਾ ਆਈ ਡੋਂਟ ਥਿੰਕ ਸੋ ਦੇਰ ਇਜ਼ ਐਨੀ। ਸੁਖਵਿੰਦਰ ਜੀ ਕੁਝ ਐਡ ਕਰਨਾ ਚਾਹੁੰਦੇ ਨੇ, ਉਹ ਫਿਰ ਸਾਡੇ ਸਪੋਂਸਰ ਵੇਟ ਕਰ ਰਹੇ, ਉਹਨਾਂ ਨੂੰ ਪੁੱਛਾਂਗੇ, ਕਿਉਂਕਿ ਚੱਡਾ ਸਾਹਿਬ ਹੀ ਇਜ਼ ਵੈਰੀ ਨੌਲੇਜਬਲ ਟੂ, ਉਹਨਾਂ ਨੇ ਮਜ਼ਾ ਆਉਂਦਾ ਗੱਲ ਕਰਕੇ। ਜੀ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਰਹਿ ਨਹੀਂ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ।
ਹਾਂਜੀ ਗੋ ਅਹੈਡ ਸਰ।
ਦੇਖੋ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਆ, ਇਹਦੇ ਵਿੱਚ ਜਿਹੜਾ ਆਰਕੀਟੈਕਚਰ ਕਹਿ ਲਓ, ਸਟਰਕਚਰ ਇੰਜੀਨੀਅਰਿੰਗ, ਇਹ ਬਹੁਤ ਇੰਪੋਰਟੈਂਟ ਹੈਗਾ। ਇਸ ਸਮਥਿੰਗ ਵੈਰੀ ਰੀਅਲ ਇਹ ਆਪਾਂ ਇਹ ਵੀ ਬਹੁਤ ਵੱਡੀ ਚੀਜ਼ ਆ ਮਦਰ ਆਫ ਆਲ ਇੰਜੀਨੀਅਰਿੰਗ ਤੋਂ ਕਹਿੰਦੇ ਇਹ ਸਿਵਲ ਇੰਜੀਨੀਅਰਿੰਗ ਜਿਹੜੀ ਹੈਗੀ ਆ ਪਰ ਮੈਨੂੰ ਲੱਗਦਾ ਜੇ ਆਰਟ ਦੀ ਗੱਲ ਕਰਦੇ ਕ੍ਰੀਏਟਿੰਗ ਮਿਊਜ਼ਿਕ ਜਿਹੜਾ ਮਿਊਜ਼ਿਕ ਕ੍ਰੀਏਟ ਕਰਨਾ ਇਹ ਮੇਰੇ ਹਿਸਾਬ ਨਾਲ ਬਹੁਤ ਵੱਡੀ ਕ੍ਰੀਏਟਿਵਿਟੀ ਇਹਦੇ ਵਿੱਚ ਜਿਹੜੇ ਸਾਡੇ ਪੁਰਾਣੇ ਸੰਗੀਤਕਾਰ ਹੋਏ ਆ ਇਹਦੇ ਵਿੱਚ ਬਹੁਤ ਮਿਹਨਤ ਲੱਗਦੀ ਜੀ ਤੁਸੀਂ ਕਿਤੇ ਇਹਨਾਂ ਦਾ ਪੁਰਾਣਾ ਦੇਖੋ ਇਹਨਾਂ ਦਾ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰ ਜਿਹੜੇ ਉਹ ਪਹਿਲਾਂ ਰਾਗਾਂ ਦੀ ਟ੍ਰੇਨਿੰਗ ਲੈਂਦੇ ਆ ਉਸ ਤੋਂ ਬਾਅਦ ਅਲੱਗ ਅਲੱਗ ਇੰਸਟਰੂਮੈਂਟ ਪਲੇਇੰਗ ਦੀ ਟ੍ਰੇਨਿੰਗ ਲੈਂਦੇ ਆ ਫਿਰ ਉਸ ਤੋਂ ਬਾਅਦ ਹਾਊ ਟੂ ਉਹ ਲਿਖਾਉਂਦੇ ਆ ਕਿਸੇ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਉਹ ਆਪਣੇ ਲਿਰਿਕਸ ਲਿਖਾਉਣੇ ਆਪਣੇ ਹਿਸਾਬ ਦੇ ਨਾਲ ਫਿਰ ਉਹਨੂੰ ਹਾਊ ਟੂ ਸਾਰਿਆਂ ਨੂੰ ਸਿਲੈਕਸ਼ਨ ਕਰਨੀ ਕਿਹੜੇ ਇੰਸਟਰੂਮੈਂਟ ਪਰਫੈਕਟ ਹੋਣਗੇ ਫਿਰ ਪਰਫੈਕਟ ਮੈਲੋਡੀ ਕ੍ਰੀਏਟ ਕਰਨੀ ਜਾਂ ਕਿੱਦਾਂ ਦਾ ਮਿਊਜ਼ਿਕ ਕ੍ਰੀਏਟ ਕਰਨਾ ਜਿਹੜਾ ਤੁਹਾਡੇ ਗੋ ਅਲੋਂਗ ਵਿਦ ਦਾ ਸਿਚੁਏਸ਼ਨ ਐਂਡ ਵਿਦ ਯੂਰ ਮਾਇੰਡ ਆਲਸੋ ਔਰ ਇਹਦੇ ਵਿੱਚ ਆਪਾਂ ਕਈ ਵਾਰੀ ਕਹਿ ਦੇਈਦਾ ਕਿ ਬੜੇ ਬੜੇ ਗ੍ਰੇਟ ਹੋਏ ਆ ਮੈਂ ਜੇ ਤੁਸੀਂ ਪੜ੍ਹ ਕੇ ਦੇਖੋ ਕਿਤੇ ਇਹਨਾਂ ਨੂੰ ਵਿਜੁਅਲਾਈਜ਼ ਕਰੋ ਈਵਨ ਲਤਾ ਮੰਗੇਸ਼ਕਰ ਮੁਹੰਮਦ ਰਫੀ ਇਹ ਗ੍ਰੇਟ ਬਣ ਹੀ ਨਹੀਂ ਸਕਦੇ ਨਾ ਗੁਲਜ਼ਾਰ ਸਾਹਿਬ ਗ੍ਰੇਟ ਬਣ ਸਕਦੇ ਆ ਨਾ ਕੱਲਾ ਆਰਟੀ ਬਰਮਨ ਬਣ ਸਕਦਾ ਇਹ ਕੰਬੀਨੇਸ਼ਨ ਆਲ ਹੈਗੀ ਆ ਕੰਬੀਨੇਸ਼ਨ ਆਫ ਆਲ ਜੇ ਤੁਸੀਂ ਕਹੋ ਕਿ ਲਤਾ ਦੀ ਆਵਾਜ਼ ਬਹੁਤ ਸੋਹਣੀ ਪਰ ਮੈਂ ਤੁਹਾਨੂੰ ਕਹਿੰਦਾ ਲਤਾ ਕਦੀ ਵੀ ਉਹ ਚੱਜਦਾ ਗਾਣਾ ਆਪਣੇ ਆਪ ਜੀ ਨੂੰ ਕਹਿੰਦਾ ਉਹ ਕੰਪੋਜ਼ ਕਰੇ ਤੇ ਉਹ ਬਣਾਏ ਉਹ ਬਣਾ ਨਹੀਂ ਸਕਦੀ ਨਾ ਰਫੀ ਸਾਹਿਬ ਇਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਇੱਕ ਮਿਊਜ਼ਿਕ ਡਾਇਰੈਕਟਰ ਜਿਹੜਾ ਕਿ ਐਕਸਪਰਟ ਹੁੰਦਾ ਮਾਸਟਰ ਆਫ ਆਲ ਦਿਸ ਸਬਜੈਕਟ ਉਹ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਹਾਊ ਟੂ ਸਪੀਕ ਈਚ ਐਂਡ ਐਵਰੀ ਵਰਡ ਕਿੱਦਾਂ ਕਿਹੜੇ ਵਰਡ ਨੂੰ ਤਾਂ ਚੱਕਣਾ ਕਿਹਨੂੰ ਥੱਲੇ ਰੱਖਣਾ ਔਰ ਮਿਊਜ਼ਿਕ ਦੇ ਫਿਲਰ ਜਾਂ ਉਹਦੇ ਵਿੱਚ ਕਿੱਦਾਂ ਕਿਹੜਾ ਕਿਹੜਾ ਮਿਊਜ਼ਿਕ ਕਿੱਦਾਂ ਕਿੱਦਾਂ ਇਨਕੋਰਪੋਰੇਟ ਕਰਦਾ ਜਿਹੜਾ ਬੈਸਟ ਸੂਟ ਕਰਦਾ ਹੋਵੇ ਔਰ ਤਾਂ ਕਿ ਰਿਜ਼ਲਟ ਵਧੀਆ ਮਿਲਣ ਮੇਰੇ ਹਿਸਾਬ ਨਾਲ ਬਹੁਤ ਵੱਡੀ ਕ੍ਰੀਏਟਿਵਿਟੀ ਉਹ ਸਾਰੀ ਸਾਰੀ ਉਮਰ ਲਗਾਉਂਦੇ ਮੈਂ ਦੇਖਿਆ ਇਹਨਾਂ ਦੇ ਵਿੱਚ ਜਿਹੜਾ ਤਪਲਾ ਵਜਾਉਣ ਵਾਲੇ ਜਾਂ ਕੋਈ ਡਰਮਸ ਵਾਲਾ ਜਾਂ ਕੋਈ ਵਾਇਲਨ ਵਜਾਉਣ ਵਾਲਾ 15-15 ਸਾਲ ਇਹਨਾਂ ਦੀ ਟ੍ਰੇਨਿੰਗ ਹੋਈ ਅੱਜ ਕੱਲ੍ਹ ਤਾਂ ਹੀ ਨਹੀਂ ਮਿਊਜ਼ਿਕ ਸਾਨੂੰ ਅੱਛਾ ਲੱਗਦਾ ਕਿਉਂਕਿ ਕੋਈ ਰਿਲੇਸ਼ਨ ਹੀ ਹੈ ਨਹੀਂ ਅਸੀਂ ਜਿਹੜਾ ਮਿਊਜ਼ਿਕ ਜਿਹੜਾ ਬੰਦਾ ਵੋਕਲ ਜਿਹੜਾ ਬੰਦਾ ਗਾ ਰਿਹਾ ਔਰ ਮਿਊਜ਼ਿਕ ਦਾ ਕੋਈ ਕੰਬੀਨੇਸ਼ਨ ਹੀ ਹੈ ਨਹੀਂ ਉਹ ਕੁਛ ਹੋਰ ਇੱਕ ਤਰ੍ਹਾਂ ਦੀ ਨੌਲੇਜ ਫੀਲਿੰਗ ਆ ਸਾਰੀ ਕਿਉਂਕਿ ਇਸੇ ਕਰਕੇ ਕਿਉਂਕਿ ਕੋਈ ਮਿਹਨਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿਹਨਾਂ ਨੇ ਬੜੇ ਬੜੇ ਜਿਹੜੇ ਮਿਊਜ਼ਿਕ ਡਾਇਰੈਕਟਰ ਉਹਨਾਂ ਨੇ ਸਾਰੀ ਸਾਰੀ ਉਮਰ ਲਾਤੀ ਔਰ ਜਿਹੜੇ ਉਹਨਾਂ ਦੇ ਆਰਟਿਸਟ ਜਿਹੜੇ ਪਲੇ ਕਰਦੇ ਆ ਉਹਨਾਂ ਨੇ ਖੁਦ ਆਪਣੇ ਆਪ ਵਿੱਚ ਲੈਜੈਂਡ ਹੈਗੇ ਆ ਕਿ ਕਿਸੇ ਨੂੰ 50 ਸਾਲ ਹੋ ਗਏ ਵਾਲੇ ਵਜਾਉਣ ਡਿਆ ਕੋਈ 20 ਸਾਲ ਤੋਂ ਵਜਾਉਣ ਡਿਆ ਔਰ ਇਹ ਸਾਰੇ ਜਦੋਂ ਮਾਸਟਰਸ ਇਕੱਠੇ ਹੋ ਕੇ ਇੱਕ ਚੀਜ਼ ਬਣਾਉਂਦੇ ਅੱਜ ਕੱਲ੍ਹ ਉਹ ਤਾਂ ਹੀ ਨਹੀਂ ਚੀਜ਼ ਬਣਦੀ ਇੱਕ ਆਰਟ ਹੈਗਾ ਔਰ ਇਹਦੇ ਵਿੱਚ ਪਰਫੈਕਸ਼ਨ ਅੱਜ ਕੱਲ੍ਹ ਸਾਨੂੰ ਤਾਂ ਹੀ ਨਹੀਂ ਮਿਲਦੀ ਇਹ ਮਿਊਜ਼ਿਕ ਜਿਹੜੇ ਪੁਰਾਣਾ ਜਿਹੜਾ ਅੱਜ ਤੱਕ ਅਸੀਂ ਸੁਣਦੇ ਮਜ਼ਾ ਆਉਂਦਾ ਨਵੇਂ ਮਿਊਜ਼ਿਕ ਦੇ ਵਿੱਚ ਕਿਤੇ ਕਿਤੇ ਕੋਈ ਚੀਜ਼ ਬਣਦੀ ਹੈ ਲੇਕਿਨ ਬਹੁਤੀ ਵਾਰੀ ਟਾਈਮ ਪਾਸ ਹੀ ਹੁੰਦਾ ਸੋ ਮੇਰੇ ਹਿਸਾਬ ਨਾਲ ਮਿਊਜ਼ਿਕ ਇੱਕ ਬਹੁਤ ਵੱਡੀ ਇਹ ਵੀ ਇੱਕ ਫਾਰਮ ਆਫ ਆਰਟ ਹੈਗੀ ਆ ਕਈ ਤਰ੍ਹਾਂ ਦਾ ਮਿਊਜ਼ਿਕ ਹੈਗਾ ਉਹ ਹਰ ਕਿਸੇ ਵਿੱਚ ਬਹੁਤ ਮਿਹਨਤ ਲੱਗਦੀ ਆ ਬਹੁਤ ਡਿਵੋਸ਼ਨ ਤੇ ਬਹੁਤ ਜ਼ਿਆਦਾ ਇਹਨਾਂ ਦਾ ਐਕਸਪੀਰੀਅੰਸ ਇਨਵੋਲਵ ਹੁੰਦਾ ਫਿਰ ਜਾ ਕੇ ਕਿਤੇ ਇੱਕ ਪਰਫੈਕਟ ਚੀਜ਼ ਬਣਦੀ ਜਿਹੜੀ ਸਾਨੂੰ ਲੱਗਦੀ ਹੁੰਦੀ ਕਿ 5 ਮਿੰਟ ਦਾ ਗਾਣਾ ਬਣ ਗਿਆ ਲੇਕਿਨ ਉਹਦੇ ਪਿੱਛੇ ਉਹਨਾਂ ਨੇ ਬਹੁਤ ਉਹਨਾਂ ਦਾ ਮਿਹਨਤ ਹੁੰਦੀ ਜੀ ਥੈਂਕ ਯੂ ਵੈਰੀ ਮੱਚ
ਥੈਂਕ ਯੂ ਥੈਂਕ ਯੂ ਸੁਖਵਿੰਦਰ ਜੀ ਫਾਰ ਹਾਈਲਾਈਟਿੰਗ ਸੱਚ ਐਨ ਇੰਪੋਰਟੈਂਟ ਥਿੰਗ ਬਹੁਤ ਸ਼ੁਕਰੀਆ ਤੁਹਾਡਾ ਔਰ ਜਿਸ ਅੰਦਾਜ਼ ਨਾਲ ਤੁਸੀਂ ਬਿਆਨ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਮੈਂ ਤੁਹਾਡੀ ਗੱਲ ਐਗਰੀ ਕਰਦਾ ਕਿ ਮਿਊਜ਼ਿਕ ਕੰਪੋਜ਼ ਕਰਨਾ ਬੀਂਗ ਅ ਮਿਊਜ਼ਿਕ ਕੰਪੋਜ਼ਰ ਮਿਊਜ਼ਿਕ ਕੰਪੋਜ਼ ਕਰਨਾ ਦੈਟ ਇਟਸੈਲਫ ਇਜ਼ ਐਨ ਅਮੇਜ਼ਿੰਗ ਆਰਟ ਬਟ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਕਿਹੜਾ ਐਸਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਕਿ ਕ੍ਰੀਏਟਿਵਿਟੀ ਕੁਸ਼ਚਨ ਇਹ ਹੈਗਾ ਕਿ ਕ੍ਰੀਏਟਿਵਿਟੀ ਇਜ਼ ਐਟ ਇਟਸ ਬੈਸਟ ਕਿਹੜਾ ਐਸਾ ਪ੍ਰੋਫੈਸ਼ਨ ਹੈ ਸਾਡੇ ਮੀਡੀਆ ਦੇ ਵਿੱਚ ਵੀ ਕ੍ਰੀਏਟਿਵਿਟੀ ਬਹੁਤ ਚਾਹੀਦੀ ਹੈ ਬਹੁਤ ਜ਼ਿਆਦਾ ਮੀਡੀਆ ਦਾ ਕੰਮ ਕਰਨਾ ਮਤਲਬ ਕਿ ਤੁਹਾਡੀ ਕ੍ਰੀਏਟਿਵਿਟੀ ਦੀ ਜਿੰਨਾ ਸੋਚ ਲਓ ਉਨਾ ਹੀ ਇਹਦੇ ਤੁਸੀਂ ਦਿਖਾ ਸਕਦੇ ਹੋ ਜਰਨਲਿਜ਼ਮ ਦੀ ਮੈਂ ਗੱਲ ਕਰ ਰਿਹਾ ਮੀਡੀਆ ਦੀ ਗੱਲ ਕਰ ਰਿਹਾ ਔਰ ਤੁਸੀਂ ਉਹਨੇ ਰਾਈਟਿੰਗ ਦੀ ਗੱਲ ਕਰ ਰਹੇ ਸੀਗੇ ਸੋਰੀ ਤੁਸੀਂ ਮਿਊਜ਼ਿਕ ਕੰਪੋਜ਼ਿੰਗ ਦੀ ਗੱਲ ਕਰ ਰਹੇ ਸੀ ਸਿਰਾ ਜੀ ਰਾਈਟਿੰਗ ਦੀ ਗੱਲ ਕਰ ਰਹੇ ਸੀ ਲੇਕਿਨ ਮੂਵੀ ਮੇਕਿੰਗ ਕੋਈ ਸਿਨੇਮਾ ਜਿਹੜਾ ਮੂਵੀ ਮੇਕਿੰਗ ਮੈਂ ਸਮਝਦਾ ਹਾਂ ਕਿ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਸਾਰੇ ਉਹਦੇ ਹਿੱਸੇ ਨੇ ਔਰ ਮੂਵੀ ਜੇ ਕੋਈ ਬੰਦਾ ਕਹਿੰਦਾ ਜੀ ਆਈ ਐਮ ਅ ਫਿਲਮ ਮੇਕਰ ਮੈਂ ਮੂਵੀ ਬਣਾਉਣਾ ਚਾਹੁੰਦਾ ਬਿਨਾਂ ਵਧੀਆ ਰਾਈਟਿੰਗ ਤੋਂ ਜਾਂ ਤੁਸੀਂ ਮਿਊਜ਼ਿਕ ਦੀ ਗੱਲ ਕੀਤੀ ਹੈ ਸਰਾ ਜੀ ਰਾਈਟਿੰਗ ਦੀ ਗੱਲ ਕਰ ਰਹੇ ਸੀ ਤੁਸੀਂ ਬਿਨਾਂ ਵਧੀਆ ਰਾਈਟਿੰਗ ਤੋਂ ਬਿਨਾਂ ਵਧੀਆ ਮਿਊਜ਼ਿਕ ਤੋਂ ਲੇਕਿਨ ਉਹਦੇ ਬਾਵਜੂਦ ਫਰਜ਼ ਕਰ ਲਓ ਮੈਂ ਫਾਈਨੈਸਟ ਮਿਊਜ਼ਿਕ ਕੰਪੋਜ਼ਰ ਲਿਆਵਾਂ ਮੈਂ ਫਾਈਨੈਸਟ ਰਾਈਟਰ ਲਿਆਵਾਂ ਕਿਆ ਇਹ ਦੋ ਚੀਜ਼ਾਂ ਬਹੁਤ ਵਧੀਆ ਮੂਵੀ ਦੇ ਦੇਗੀ ਆਰਟ ਡਾਇਰੈਕਸ਼ਨ ਕੀ ਹੈ ਮੂਵੀ ਦੀ ਮੂਵੀ ਦੇ ਵਿੱਚ ਐਡੀਟਰ ਕੌਣ ਹੈ ਮੂਵੀ ਦੇ ਵਿੱਚ ਐਕਟਰ ਕੌਣ ਹੈ ਐਕਟਰੈਸ ਕੌਣ ਹੈਗੀ ਹੈ ਸਪੋਰਟਿੰਗ ਐਕਟਰ ਕਿਹੜੇ ਲਵਾਂਗਾ ਮੈਂ ਸੈਟਸ ਕਿਹੜੇ ਹੋਣਗੇ ਕੋਸਟਿਊਮ ਡਿਜ਼ਾਈਨ ਕਿੱਥੇ ਹੋਏਗਾ ਡਾਇਲੋਗ ਕੌਣ ਲਿਖੇਗਾ ਉਸ ਮੂਵੀ ਦੇ ਮੇਕਅਪ ਕਿਸ ਤਰ੍ਹਾਂ ਦਾ ਹੋਏਗਾ ਵਟ ਔਰ ਕੱਲੇ ਮਿਊਜ਼ਿਕ ਦੀ ਜੇ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਗਾਣੇ ਹੈ ਮਿਊਜ਼ਿਕ ਹੈ ਬੈਕਗਰਾਊਂਡ ਸਕੋਰ ਹੈ ਸਾਊਂਡ ਮਿਕਸਿੰਗ ਉਹਦੇ ਚ ਇਨਵੋਲਵ ਹੈਗੀ ਹੈ ਉਹਦੇ ਚ ਉਹਦਾ ਅਵਾਰਡ ਹੁੰਦਾ ਬੈਸਟ ਸਾਊਂਡ ਮਿਕਸਿੰਗ ਦਾ ਅਸੀਂ ਦੇਖਦੇ ਹਾਂ ਬੈਸਟ ਸਾਊਂਡ ਐਡੀਟਿੰਗ ਕੱਲੇ ਸਾਊਂਡ ਐਡੀਟਿੰਗ ਦਾ ਅਵਾਰਡ ਹੁੰਦਾ ਓਸਕਰ ਦੇ ਵਿੱਚ, ਸਾਊਂਡ ਮਿਕਸਿੰਗ ਦਾ ਅਵਾਰਡ ਹੁੰਦਾ ਓਸਕਰ ਦੇ ਵਿੱਚ ਕਿ ਤੁਸੀਂ ਕਿਆ ਸਾਊਂਡ ਮਿਕਸ ਕੀਤਾ, ਬੈਸਟ ਸੌਂਗ ਦਾ ਅਵਾਰਡ ਹੈਗਾ। ਸੋ ਮਿਊਜ਼ਿਕ ਦੇ ਵਿੱਚ ਹੀ 5-7 ਤਰੀਕੇ ਆ ਜਾਂਦੇ ਆ। ਸੋ ਸਕਰੀਨ ਪਲੇ ਦਾ ਅਵਾਰਡ ਹੈ, ਓਰੀਜਨਲ ਸਕੋਰ ਦਾ ਅਵਾਰਡ ਹੈ, ਐਡੀਟਿੰਗ ਦਾ ਅਵਾਰਡ ਹੈ। ਮਤਲਬ ਮੂਵੀ ਇੱਕ ਬਣਾਉਣਾ, ਇੱਕ ਮਤਲਬ ਕਿ ਓਸਕਰ ਲੈਵਲ ਦੀ ਮੂਵੀ ਬਣਾਉਣਾ ਜਾਂ ਬਾਕਸ ਆਫਿਸ ਤੇ ਹਿੱਟ ਕਰਨਾ ਹੀ ਮੂਵੀ, ਮੈਨੂੰ ਲੱਗਦਾ ਹੈ ਕਿ ਆਈ ਡੋਂਟ ਥਿੰਕ ਸੋ ਕਿ ਕੋਈ ਵੀ ਹੋਰ ਚੀਜ਼। ਆਈ ਥਿੰਕ ਕ੍ਰੀਏਟਿਵਿਟੀ, ਯੂ ਨੀਡ ਕ੍ਰੀਏਟਿਵਿਟੀ ਐਟ ਇਟਸ ਬੈਸਟ ਟੂ ਮੇਕ ਦੈਟ ਸੋਰਟ ਆਫ ਮੂਵੀ। ਐਨੀਵੇਜ਼, ਸਵਾਗਤ ਕਰਦੇ ਆ ਜੀ, ਸਾਡੇ ਨਾਲ ਇੰਤਜ਼ਾਰ ਕਰ ਰਹੇ ਨੇ ਚੱਡਾ ਸਾਹਿਬ। ਅਸੀਂ ਗੱਲ ਕਰਨੀ ਉਹਨਾਂ ਦੇ ਨਾਲ ਫਾਈਨੈਂਸ ਦੀ, ਲੇਕਿਨ ਹੋ ਸਕਦਾ ਹੈ ਕਿ ਉਹਨਾਂ ਤੋਂ ਵੀ ਕੋਈ ਚੀਜ਼ ਅਸੀਂ ਸਿੱਖ ਲਈਏ ਪਹਿਲਾਂ। ਚੱਡਾ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ, ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਜੀ ਥੈਂਕ ਯੂ ਵੈਰੀ ਮਚ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਸਰ, ਮੇਰਾ ਤੁਹਾਨੂੰ ਫਾਈਨੈਂਸ਼ੀਅਲ ਸਵਾਲ ਵੀ ਹੈ
ਜੀ,
ਲੇਕਿਨ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੇ ਕੀ ਵਿਚਾਰ ਨੇ। ਮੈਂ ਅਸੀਂ ਅੱਜ ਵੈਸੇ ਹੀ ਗੱਲ ਛਿੜ ਗਈ
ਦੀ,
ਮੇਰੇ ਖਿਆਲ ਦੇ ਨਾਲ ਕ੍ਰੀਏਟਿਵਿਟੀ, ਮਤਲਬ ਜਿਹੜਾ ਸਾਡੀ ਕ੍ਰੀਏਟਿਵਿਟੀ ਹੈ ਐਟ ਇਟਸ ਬੈਸਟ ਹੁੰਦੀ ਹੈ ਮੇਰੇ ਖਿਆਲ ਨਾਲ। ਹੁਣੇ ਗੱਲ ਕਰਦੇ ਕਰਦੇ ਅਸੀਂ ਇੱਥੇ ਵਿਚਾਰ ਕਰ ਰਹੇ ਹਾਂ ਕਿ ਮੂਵੀ ਮੇਕਿੰਗ, ਮੂਵੀ ਬਣਾਉਣਾ, ਇੱਕ ਫਿਲਮ ਮੇਕਰ, ਕ੍ਰੀਏਟਿਵਿਟੀ ਐਟ ਇਟਸ ਬੈਸਟ, ਯੂ ਨੀਡ ਦੈਟ। ਇਜ਼ ਦਰ ਐਨੀ ਅਦਰ ਪ੍ਰੋਫੈਸ਼ਨ ਇਨ ਦਾ ਵਰਲਡ, ਕੋਈ ਵੀ ਹੋਰ ਪ੍ਰੋਫੈਸ਼ਨ ਕਿ ਜਿਹਦੇ ਵਿੱਚ ਕ੍ਰੀਏਟਿਵਿਟੀ ਜ਼ਿਆਦਾ ਲੱਗਦੀ ਹੈ ਅਦਰ ਦੈਨ ਮੂਵੀ?
ਦੇਖੋ ਜੀ 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 ਜੀ, ਕ੍ਰੀਏਟਿਵਿਟੀ ਅਫਕੋਰਸ, ਜਿੱਦਾਂ ਤੁਸੀਂ ਪਹਿਲੇ ਬੜੀਆਂ ਸਾਰੀਆਂ ਚੀਜ਼ਾਂ ਕਲੀਅਰ ਕਰਦੇ ਹੋ ਕਿ ਕ੍ਰੀਏਟਿਵਿਟੀ ਤਾਂ ਹਰ ਏਰੀਆ ਚ ਚਾਹੀਦੀ ਹੈ, ਬੇਸ਼ੱਕ ਉਹ ਮੀਡੀਆ ਹੋਏ, ਭਾਵਾਂ ਉਹ ਲਿਟਰੇਚਰ ਹੋਏ, ਭਾਵਾਂ ਉਹ ਕੋਈ ਵੀ ਕੰਮ ਕਰਨਾ ਹੋਏ, ਅਫਕੋਰਸ ਕ੍ਰੀਏਟਿਵਿਟੀ ਹਰ ਚੀਜ਼ ਦੇ ਵਿੱਚ ਚਾਹੀਦੀ ਚਾਹੀਦੀ ਹੈ। ਦਾ ਹਾਈਐਸਟ ਲੈਵਲ ਆਫ ਕ੍ਰੀਏਟਿਵਿਟੀ ਕੀ ਹੈ ਮੇਰੇ ਹਿਸਾਬ ਨਾਲ, ਹਰੇਕ ਦਾ ਆਪਣਾ ਆਪਣਾ ਵਿਊ ਪੁਆਇੰਟ ਹੈ, ਮੇਰੇ ਹਿਸਾਬ ਨਾਲ ਉਹ ਹੈ ਜਦੋਂ ਲੋਕੀ ਰੈਜ਼ੋਨੇਟ ਕਰ ਜਾਣ ਉਸ ਚੀਜ਼ ਦੇ ਨਾਲ, ਜਦੋਂ ਕ੍ਰੀਏਟਿਵਿਟੀ ਐਟ ਇਟ ਬੈਸਟ ਜਾਏਗੀ ਨਾ, ਉਹਨੂੰ ਦੇਖ ਕੇ ਇਨਸਾਨ ਦੀ ਅੱਖਾਂ ਚ ਆਂਸੂ ਆ ਗਏ। ਮੈਂ ਫਿਰ ਕਹਿੰਦਾ, ਬੰਦੇ ਦਾ ਆਪਣਾ ਲਾਈਫ ਦਾ ਐਕਸਪੀਰੀਅੰਸ ਨਹੀਂ ਸੀਗਾ, ਉਹ ਆਪਣੇ ਤੋਂ ਬਾਹਰ ਕੋਈ ਚੀਜ਼ ਦੇਖ ਰਿਹਾ ਜਾਂ ਐਕਸਪੀਰੀਅੰਸ ਕਰ ਰਿਹਾ, ਉਹਨੂੰ ਦੇਖ ਕੇ ਤੁਹਾਡੀ ਅੱਖਾਂ ਚੋਂ ਆਂਸੂ ਆ ਗਏ, ਇਸਦਾ ਮਤਲਬ ਉਹ ਜਿਹੜੀ ਕ੍ਰੀਏਟਿਵਿਟੀ ਹੋਈ ਹੈ ਇਟ ਇਜ਼ ਐਟ ਇਟ ਬੈਸਟ। ਤੁਹਾਨੂੰ ਬਿਨਾਂ ਟੱਚ ਕੀਤੇ, ਤੁਹਾਨੂੰ ਬਿਨਾਂ ਹਿਲਾਏ, ਤੁਹਾਨੂੰ ਬਿਨਾਂ ਤੁਹਾਡੇ ਬਿਨਾਂ ਟੱਚ, ਕਾਇੰਡ ਆਫ ਮੈਜੀਕਲ ਹੈ, ਤੁਹਾਨੂੰ ਟੱਚ ਨਹੀਂ ਕੀਤਾ ਲੇਕਿਨ ਤੁਹਾਡੇ ਇਮੋਸ਼ਨਸ ਨੂੰ ਫਲਕਚੁਏਟ ਕਰ ਗਿਆ। ਮੂਵੀ ਬਣਦੀ ਹੈ, ਯੈਸ ਯੂ ਆਰ ਐਬਸੋਲੂਟਲੀ ਰਾਈਟ। ਜਿੱਦਾਂ ਤੁਸੀਂ ਆਪੇ ਕਹਿ ਤਾ ਕਿ ਮੂਵੀ ਇੰਡਸਟਰੀ ਹੈ ਜਿਹਦੇ ਇੱਕ ਇੰਡਸਟਰੀ ਦੇ ਵਿੱਚ ਹੀ ਬੜੀਆਂ ਸਾਰੀਆਂ ਡਿਫਰੈਂਟ ਕ੍ਰੀਏਟਿਵਿਟੀ ਚਾਹੀਦੀ ਹੈ, ਜਿੱਦਾਂ ਤੁਸੀਂ ਕਿਹਾ ਕਿ ਸਕਰੀਨ ਰਾਈਟਿੰਗ ਚਾਹੀਦੀ ਹੈ, ਉਹ ਦੀ ਬੈਸਟ ਹੋਣੀ ਚਾਹੀਦੀ ਹੈ, ਨਹੀਂ ਤਾਂ ਮੂਵੀ ਨਹੀਂ ਚੱਲੇਗੀ। ਅੱਛਾ, ਐਟ ਦਾ ਸੇਮ ਟਾਈਮ ਡਾਇਰੈਕਸ਼ਨ ਵੀ ਬੈਸਟ ਚਾਹੀਦੀ ਹੈ, ਹਨਾ, ਕੋਰੀਓਗ੍ਰਾਫੀ ਵੀ ਚਾਹੀਦੀ ਹੈ, ਐਡੀਟਿੰਗ ਵੀ ਚਾਹੀਦੀ ਹੈ, ਪ੍ਰੋਡਕਸ਼ਨ ਡਿਜ਼ਾਇਨ ਵੀ ਚਾਹੀਦਾ, ਸਾਊਂਡ ਦੀ ਕੁਆਲਿਟੀ ਚਾਹੀਦੀ, ਉਹਦੀ ਐਡੀਟਿੰਗ ਚਾਹੀਦੀ ਹੈ, ਮਿਊਜ਼ੀਸ਼ੀਅਨ ਨੂੰ ਆਪਣਾ ਬੈਸਟ ਮਿਊਜ਼ਿਕ ਕਰਨਾ ਪਏਗਾ, ਵਿਜੂਅਲ ਇਫੈਕਟ ਵਾਲੇ ਨੂੰ ਆਪਣਾ VFX ਟੈਕਨੋਲੋਜੀ ਕਰਨੀ ਪਏਗੀ, ਕਿਸੇ ਨੂੰ ਐਨੀਮੇਸ਼ਨ ਕਰਨੀ ਪਏਗੀ, ਕਿਸੇ ਨੂੰ ਐਕਟਿੰਗ ਕਰਨੀ ਪਏਗੀ, ਕਿਸੇ ਨੂੰ ਕੋਸਟਿਊਮ ਡਿਜ਼ਾਇਨ ਕਰਨਾ ਪਏਗਾ, ਮੇਕਅਪ ਕਿੱਦਾਂ ਹੋਏਗਾ, ਹੇਅਰ ਸਟਾਈਲ ਕਿੱਦਾਂ ਹੋਏਗਾ, ਉਹ ਜੇ ਐਕਟਰ ਨੇ ਸਮਾਈਲ ਵੀ ਦਿੱਤੀ ਹੈ ਤਾਂ ਸਮਾਈਲ ਕਿਹੜਾ ਮਸਲ ਫੇਸ ਦਾ ਮੂਵ ਹੋਣਾ ਚਾਹੀਦਾ। ਐਕਟਰ ਨੂੰ 50 ਵਾਰ ਰੀਸ਼ੋਟ ਦੇਣੇ ਪੈ ਗਏ, ਡਾਇਰੈਕਟਰ ਕਹਿੰਦਾ ਨਹੀਂ ਮੈਨੂੰ ਕੈਪਚਰ ਨਹੀਂ ਸਮਝ ਨਹੀਂ ਆ ਰਹੀ, ਉਹ ਮੈਨੂੰ ਨਹੀਂ ਦਿਖ ਰਿਹਾ, ਐਕਟਰ ਕਹਿੰਦਾ ਮੈਂ 50 ਵਾਰ ਘੱਟ ਤੋਂ ਘੱਟ, ਡਾਇਰੈਕਟਰ ਕਹਿੰਦਾ ਨਹੀਂ ਇੱਕ ਹੋਰ ਸ਼ਾਟ ਲੈਣਾ ਪਏਗਾ। ਉਹ ਡਾਇਰੈਕਟਰ ਦੇ ਦਿਮਾਗ ਚ ਜਿਹੜੀ ਉਹ ਚੱਲ ਰਹੀ ਹੈ, ਉਹ ਕ੍ਰੀਏਟਿਵਿਟੀ ਚੱਲ ਰਹੀ ਹੈ, ਜਿਹੜੀ ਚੀਜ਼ ਹੋਈ ਨਹੀਂ ਉਹਨੂੰ ਕਰਨਾ, ਤੇ ਅਫਕੋਰਸ ਇਟ ਵੈਰੀ ਹਾਈਲੀ ਹਾਈਲੀ ਕ੍ਰੀਏਟਿਵ ਪ੍ਰੋਜੈਕਟ ਹੁੰਦਾ। ਜਦੋਂ ਮੂਵੀ ਵੀ ਬਣਦੀ ਹੈ ਯੁਧਵੀਰ ਜੀ, ਉਹ ਦੇਖੋ ਇੱਕ ਕਿਸੇ ਕੰਪਨੀ ਤੋਂ ਘੱਟ ਨਹੀਂ ਹੈ, ਵੈਸੇ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਏ, ਜਦੋਂ ਕੋਈ ਮੂਵੀ ਬਣਦੀ ਹੈ ਐਕਚੁਅਲ ਬਿਹਾਈਂਡ ਦਾ ਸੀਨ ਕੀ ਹੁੰਦਾ, ਇੱਕ ਕਾਰਪੋਰੇਸ਼ਨ ਅਸਟੈਬਲਿਸ਼ ਕੀਤੀ ਜਾਂਦੀ ਹੈ, ਉਸ ਕਾਰਪੋਰੇਸ਼ਨ ਦਾ ਸੀਈਓ ਹੁੰਦਾ, ਵਾਈਸ ਪ੍ਰੈਜੀਡੈਂਟਸ ਹੁੰਦੇ ਆ, ਡਾਇਰੈਕਟਰਸ ਹੁੰਦੇ ਆ, ਮੈਨੇਜਰਸ ਹੁੰਦੇ ਆ, ਅਸਿਸਟੈਂਟਸ ਹੁੰਦੇ ਆ, ਇੰਪਲੋਈਜ਼ ਹੁੰਦੇ ਆ, ਪੂਰੀ ਇੱਕ ਕਾਰਪੋਰੇਸ਼ਨ ਸਟਰਕਚਰ ਸੈਟਅਪ ਹੁੰਦਾ, ਕਿਉਂਕਿ ਇਹ ਕੋਈ ਇੱਕ ਬੰਦੇ ਨੂੰ ਮੈਨੇਜ ਨਹੀਂ ਕਰ ਸਕਦਾ, ਪੋਸੀਬਲ ਨਹੀਂ ਹੈ। 100 ਕਰੋੜ, 200 ਕਰੋੜ, 500 ਕਰੋੜ ਦੀ ਮੂਵੀ ਬਣ ਰਹੀ ਹੈ, ਇੱਕ ਕੰਪਨੀ ਫਾਰਮ ਹੋਣ ਜਾ ਰਹੀ ਹੈ, ਇਹਦੇ ਚ ਹਰ ਬੰਦੇ ਦੀ ਇੱਕ ਡਿਊਟੀ ਹੈ। ਇਹਦਾ ਮਤਲਬ ਇਹ ਨੀ ਕਿ ਜਿਹੜਾ ਵਾਈਸ ਪ੍ਰੈਜੀਡੈਂਟ ਆਫ ਕਾਰਪੋਰੇਸ਼ਨ, ਉਹਨੂੰ ਪਤਾ ਕਿ ਉੱਥੇ ਮੇਕਅਪ ਚ ਕਿਹੜਾ ਮੇਕਅਪ ਹੋ ਰਿਹਾ, ਕਿਸ ਕੰਪਨੀ ਦਾ ਮੇਕਅਪ ਹੋ ਰਿਹਾ, ਉਹ ਨਹੀਂ, ਉਹਨੂੰ ਪਤਾ ਵੀ ਨਹੀਂ ਹੋਏਗਾ, ਕਿਉਂ ਉਹਦਾ ਡਿਪਾਰਟਮੈਂਟ ਹੀ ਨਹੀਂ ਹੈਗਾ। ਇਹ ਬੜੇ ਸਾਰਿਆਂ ਦੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਟੁਗੈਦਰ ਹੁੰਦੀ ਹੈ, ਔਰ ਜਦੋਂ ਫਿਨਿਸ਼ ਹੁੰਦੀ ਹੈ ਮੂਵੀ, ਕੰਪਲੀਟ ਹੁੰਦੀ ਹੈ, ਉਹਦੇ ਸਾਰੀਆਂ ਸੈਲਿੰਗ ਰਾਈਟ ਸਾਰੇ ਸੈਲ ਕਰਕੇ ਉਸ ਕਾਰਪੋਰੇਸ਼ਨ ਨੂੰ ਡਿਸੋਲਵ ਕੀਤਾ ਜਾਂਦਾ, ਕੁਝ ਸਾਲਾਂ ਬਾਅਦ ਡਿਸੋਲਵ ਕੀਤਾ ਜਾਂਦਾ, ਤਾਂ ਕਿ ਉਸ ਕਾਰਪੋਰੇਸ਼ਨ ਨਾਮ ਤੇ ਕੋਈ ਹੋਰ ਕੰਮ ਨਾ ਕਰ ਜਾਏ ਜਾਂ ਕੁਝ ਹੋਰ ਨਾ, ਉਹਨੂੰ ਡਿਸੋਲਵ ਕੀਤਾ ਜਾਂਦਾ, ਬੜਾ ਸਾਰਾ ਬਹੁਤ ਸਾਰਾ ਵਰਕ ਹੁੰਦਾ। ਕਿਆ ਹੋਰ ਵੀ ਫੀਲਡ ਹੈਗੀਆਂ ਜੀ, ਬੜੀਆਂ ਸਾਰੀਆਂ ਫੀਲਡ ਹੈਗੀਆਂ ਜੀ। ਕਦੀ ਹੋਰ ਐਗਜ਼ਾਮਪਲ ਲਈਏ, ਜੇ ਆਪਾਂ ਗੱਲ ਕਰੀਏ ਟੈਕਨੋਲੋਜੀ ਐਂਡ ਇਨੋਵੇਸ਼ਨ ਦੀ, ਇਸ ਅਰਥ ਤੋਂ ਬਾਹਰ ਜਾ ਰਹੇ ਨੇ ਲੋਕੀ, ਉੱਥੇ ਰਿਸਰਚ ਚੱਲ ਰਹੀ ਹੈ, ਸਾਇੰਟਿਫਿਕ ਰਿਸਰਚ, ਇੰਜੀਨੀਅਰ ਲੱਗੇ ਨੇ, ਸੋਫਟਵੇਅਰ ਡਿਵੈਲਪਮੈਂਟ ਲੱਗੇ ਨੇ, ਐਨਵਾਇਰਮੈਂਟ ਦੇ ਬੰਦੇ ਲੱਗੇ ਨੇ, ਪਤਾ ਨੀ ਕਿੰਨੀਆਂ ਫੀਲਡ ਦੇ ਬੰਦੇ ਲੱਗੇ ਨੇ, ਕਿ ਯਾਰ ਅਰਥ ਤੋਂ ਬਾਹਰ ਇਸ ਚੀਜ਼ ਨੂੰ ਲੈ ਕੇ ਜਾਣਾ, ਔਰ ਆਪਾਂ ਔਰ ਜਿੱਥੇ ਦੁਨੀਆਂ ਕਿਸ ਲੈਵਲ ਤੇ ਮੂਵੀਜ਼ ਬਣਾ ਰਹੀ ਨੇ, ਕਿਸ ਲੈਵਲ ਤੇ ਟੈਕਨੋਲੋਜੀ ਜਾ ਰਹੀ ਹੈ, ਮੈਂ ਲਾਈਫ ਦੇ ਵਿੱਚ ਛੋਟੇ ਛੋਟੇ ਚੀਜ਼ਾਂ ਕਿੱਦਾਂ ਫਸ ਗਿਆ? ਇਹ ਵੀ ਤਾਂ ਇਨਸਾਨ ਹੀ ਬਣਾ ਰਿਹਾ, ਮੂਵੀ ਕੌਣ ਬਣਾ ਰਿਹਾ? ਇੱਕ ਇਨਸਾਨ ਹੈ ਤੇ ਉਹਦੀ ਵੀ ਆਪਣੀ ਪਰਸਨਲ ਲਾਈਫ ਚੱਲਦੀ ਪਈ ਹੈ, ਬਿਲਕੁਲ ਚੱਲਦੀ ਪਈ ਹੈ, ਲੇਕਿਨ ਉਹ ਕ੍ਰੀਏਟੀਵਿਟੀ ਦੇ ਵਿੱਚ ਇਨਵੋਲਵ ਹੈਗੇ ਨੇ ਤਾਂ ਉਹ ਆਪਣੇ ਪ੍ਰੋਫੈਸ਼ਨ ਨੂੰ ਹਾਈਐਸਟ ਲੈਵਲ ਤੇ ਲੈ ਗਏ। ਜਿੱਦਾਂ ਤੁਸੀਂ ਕਿਹਾ ਮੀਡੀਆ, ਯੈਸ ਮੀਡੀਆ ਚ ਵੀ ਬੜਾ ਸਾਰਾ ਕ੍ਰੀਏਟੀਵਿਟੀ ਚਾਹੀਦੀ ਹੈ। ਕੋਈ ਵੀ ਇਨਸਾਨ ਆ ਕੇ ਰੇਡੀਓ ਸਟੇਸ਼ਨ ਸਟਾਰਟ ਕਰ ਲਿਆ, ਲੇਕਿਨ ਦੈਟ ਡਜ਼ਨਟ ਮੀਨ ਐਨੀਥਿੰਗ। ਕ੍ਰੀਏਟੀਵਿਟੀ ਚਾਹੀਦੀ, ਲਿਟਰੇਚਰ ਜਿੱਥੇ ਨੋਵਲਸ ਲਿਖੇ ਜਾਂਦੇ ਆ, ਪੋਇਟਰੀ ਲਿਖੀ ਜਾਂਦੀ ਹੈ, ਉਹਦੇ ਲਈ ਸਟੋਰੀ ਟੈਲਿੰਗ ਹੁੰਦੀ ਹੈ, ਇਮੈਜੀਨੇਸ਼ਨ ਚਾਹੀਦੀ ਹੈ, ਲਿੰਗਵਿਸਟਿਕ ਐਕਸਪ੍ਰੈਸ਼ਨ ਚਾਹੀਦਾ, ਬੜਾ ਕੁਝ ਚਾਹੀਦਾ ਹੈਗਾ ਲਿਟਰੇਚਰ ਨੂੰ ਲਿਖਣ ਵਾਸਤੇ। ਓਪਰਾ, ਲੋਕਾਂ ਦੀ ਅੱਖਾਂ ਚ ਆਂਸੂ ਆ ਜਾਣਗੇ ਦੇਖ ਕੇ, ਉਹ ਲੈਵਲ ਆਫ ਕ੍ਰੀਏਟੀਵਿਟੀ ਹੈ। ਆਪਾਂ ਕਹਿ ਸਕਦੇ ਹਾਂ, ਆਈ ਥਿੰਕ ਐਜ਼ ਆਫ ਟੂਡੇ ਬੇਸਡ ਔਨ ਜਿੰਨੀ ਸਾਨੂੰ, ਜਿੰਨਾ ਮੈਨੂੰ ਵੀ ਪਰਸਨਲ ਪਤਾ ਥੋੜਾ ਬਹੁਤ, ਉਹਦੇ ਬੇਸ ਤੇ ਕਹਿ ਸਕਦੇ ਹਾਂ ਕਿ ਯੈਸ, ਸਾਊਂਡ ਲਾਈਕ ਕਿ ਮੂਵੀਜ਼ ਬਣਾਉਣ ਦੇ ਵਿੱਚ ਬੜੀਆਂ ਸਾਰੀਆਂ ਡਿਫਰੈਂਟ ਕ੍ਰੀਏਟੀਵਿਟੀ, ਉਹ ਚ ਟੈਕਨੋਲੋਜੀ ਵੀ ਚਾਹੀਦੀ ਹੈ, ਬੜੀਆਂ ਸਾਰੀਆਂ ਡਿਫਰੈਂਟ ਡਿਫਰੈਂਟ ਕ੍ਰੀਏਟੀਵਿਟੀਜ਼ ਨੂੰ ਹਰ ਫੀਲਡ ਦਾ ਜਿਹੜਾ ਟੋਪ ਦਾ ਬੰਦਾ ਉਹਨੂੰ ਪਿੱਕ ਕੀਤਾ ਜਾਂਦਾ। ਜਿਹੜਾ ਐਕਟਰ ਆ, ਵਨ ਆਫ ਦਾ ਟੋਪ ਐਕਟਰ ਪਿੱਕ ਕਰੋ ਯਾਰ, ਜਿਹੜਾ ਸਿੰਗਰ ਆ, ਵਨ ਆਫ ਦਾ ਟੋਪ ਸਿੰਗਰ ਪਿੱਕ ਕਰੋ, ਮੇਕਅਪ ਆਰਟਿਸਟ ਟੋਪ ਵਾਲਾ ਪਿੱਕ ਕਰੋ ਯਾਰ, ਰਾਈਟਰ ਟੋਪ ਵਾਲੇ ਪਿੱਕ ਕਰੋ। ਜਦੋਂ ਉਸ ਤੋਂ ਉੱਪਰ ਟੈਲੈਂਟ ਹੀ ਨਹੀਂ ਹੁੰਦਾ ਪੂਰੀ ਕੰਟਰੀ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ, ਜਦੋਂ ਉਸ ਤਰ੍ਹਾਂ ਦੇ 10, 20, 50, 500 ਹਜ਼ਾਰ ਬੰਦਿਆਂ ਨੂੰ ਇਕੱਠੇ ਕਰ ਬਿਠਾ ਕੇ ਕਿਹਾ ਜਾਂਦਾ ਕਿ ਕਰੋ। ਜਦੋਂ ਸਾਡੇ ਕਦੀ ਰਿਲੀਜਨ ਵੀ ਬਣੇ ਸੀਗੇ, ਜਿੰਨੇ ਵੀ ਬਣਾਏ ਸੀ ਰਿਲੀਜਨ ਜਾਂ ਬੁੱਕਸ ਲਿਖੀਆਂ ਗਈਆਂ, ਕਿੰਗ ਕੀ ਕਰਦੇ ਸੀਗੇ, ਦੁਨੀਆਂ ਦੇ ਸਾਰੇ ਬੁਲਾ ਲਓ ਪੰਡਿਤ, ਦੁਨੀਆਂ ਦੇ ਜਿਹੜੇ ਬੈਸਟ ਪੰਡਿਤ, ਉਹਨਾਂ ਕੋਲ ਬੈਠ ਜਾਓ ਇੱਥੇ, ਅਗਲੇ 5 ਸਾਲਾਂ ਲਈ ਬੈਠ ਕੇ ਲਿਖੋ ਕਿਹੜੀ ਚੀਜ਼ ਸਹੀ ਹੈ। ਜਦੋਂ ਫਾਈਨੈਸਟ ਲੋਕ, ਉਹ ਕ੍ਰੀਏਟੀਵਿਟੀ ਹੈ, ਰਿਲੀਜਨ ਤੋਂ ਵੱਡੀ ਕ੍ਰੀਏਟੀਵਿਟੀ ਕੀ ਹੋ ਸਕਦੀ ਹੈ ਮੇਰੇ ਖਿਆਲ ਨਾਲ? ਰਿਲੀਜਨ, ਬੇਸ਼ੱਕ ਜਿੰਨੇ ਵੀ ਰਿਲੀਜਨ ਹੈਗੇ ਆ, ਉਹਨਾਂ ਨੇ ਕੀ ਕਿਹਾ ਕਿ ਪੂਰੀ ਦੁਨੀਆਂ 8 ਬਿਲੀਅਨ ਲੋਕ ਹੈਗੇ ਆ, ਕੱਲ ਨੂੰ 100 ਬਿਲੀਅਨ ਤੋਂ ਉੱਪਰ ਲੋਕ ਆ ਕੇ ਜਾ ਚੁੱਕੇ ਨੇ, 110 ਬਿਲੀਅਨ, ਇਸਦਾ ਕਰਦੇ ਆ, ਅਸੀਂ ਕੀ ਚੀਜ਼ ਕਰੀਏ? ਕਿਉਂਕਿ ਇਨਸਾਨ ਨੂੰ ਡਰ ਨਹੀਂ ਰਹੇਗਾ ਕਿਸੇ ਚੀਜ਼ ਦਾ, ਕੋਰਟ ਬਣਾ ਦਾਂਗੇ, ਪੁਲਿਸ ਆ ਜਾਏਗੀ, ਲੇਕਿਨ ਡਰ ਫੇਰ ਨਹੀਂ ਰਹੇਗਾ। ਅਸੀਂ ਕਿਆ ਚੀਜ਼ ਬਣਾ ਸਕਦੇ ਹਾਂ ਕਿ ਇਨਸਾਨ ਚ ਡਰ ਰਹੇ, ਉਹ ਚੀਜ਼ ਉਹਨਾਂ ਦੀ ਅੱਖਾਂ ਦੇ ਸਾਹਮਣੇ ਵੀ ਨਾ ਆਏ, ਦੇਖ ਵੀ ਨਾ ਪਾਏ, ਮਹਿਸੂਸ ਨਾ ਕਰ ਪਾਏ, ਲੇਕਿਨ ਇਨਸਾਨ ਦੇ ਅੰਦਰ ਡਰ ਆ ਜਾਏ, ਡਰ ਇਨਸਾਨ ਦੇ ਅੰਦਰ, ਲਵ ਆ ਜਾਏ, ਇਨਸਾਨ ਦੇ ਅੰਦਰ ਇਮੋਸ਼ਨ ਆ ਜਾਣ, ਉਹ ਕਹਿੰਦੇ ਰਿਲੀਜਨ ਕ੍ਰੀਏਟ ਕਰਾਂਗੇ। ਮੇਰੇ ਹਿਸਾਬ ਨਾਲ ਐਜ਼ ਆਫ ਨਾਓ, ਬੇਸਡ ਔਨ ਜਿੰਨਾ ਕੁਝ ਵੀ ਐਗਜ਼ਿਸਟ ਕਰਦਾ, ਰਿਲੀਜਨ ਇਜ਼ ਦੀ ਮੋਸਟ ਕ੍ਰੀਏਟਿਵ। ਅਗੇਨ, ਇਹ ਮੇਰਾ ਸਿਰਫ ਵਿਊ ਪੁਆਇੰਟ ਹੈਗਾ। ਯੈਸ, ਮੂਵੀਜ਼, ਟੈਕਨੋਲੋਜੀ, ਉਹ ਵੀ ਹੈਗਾ, ਕੰਪੀਟੀਸ਼ਨ ਨਹੀਂ ਕਰ ਸਕਦੇ ਕਿਉਂਕਿ ਕਿਸੇ ਦੇ ਕੁਝ ਬੈਨੀਫਿਟਸ ਨਾ ਕਿਸੇ ਦੇ ਕੁਝ ਹੈਗੇ ਨੇ। ਮੂਵੀ ਸ਼ਾਇਦ ਇੱਕ ਮੂਵੀ ਬਣਦੀ ਹੈ, 10 ਮਿਲੀਅਨ ਲੋਕਾਂ ਨੂੰ ਇਨਫਲੂਐਂਸ ਕਰ ਜਾਏਗੀ। ਰਿਲੀਜਨ ਕਿੰਨੇ ਹੋਣਗੇ ਇਸ ਦੁਨੀਆਂ ਚ, ਔਰ ਕਿੰਨੇ ਲੋਕਾਂ ਨੂੰ ਇਨਫਲੂਐਂਸ ਕਰਦਾ? ਹਾਈਐਸਟ ਲੈਵਲ ਆਫ ਕ੍ਰੀਏਟੀਵਿਟੀ। ਹਰ ਕੁਸ਼ਚਨ ਦਾ ਆਂਸਰ ਹੋ ਜਾਓ, ਕਹਿੰਦੇ ਇਸ ਤਰ੍ਹਾਂ ਦੀ ਚੀਜ਼ ਲਿਖ ਦੇਣੀ ਹੈ ਕਿ ਇਹਨੂੰ ਬੰਦਾ ਕੁਸ਼ਚਨ ਜਿਹੜਾ ਮਰਜ਼ੀ ਆਪਣੀ ਇਮੈਜੀਨੇਸ਼ਨ ਤੋਂ ਕੁਸ਼ਚਨ ਪੁੱਛ ਲਿਆ, ਆਂਸਰ ਉਹਨੂੰ ਮਿਲ ਜਾਏ। ਉਹ ਕਹਿੰਦੇ ਇੱਕ ਰਿਲੀਜਨ ਚ ਪੋਸੀਬਲ ਨਹੀਂ ਹੈ। ਇੱਕ ਰਿਲੀਜਨ ਚ ਪੋਸੀਬਲ ਕਿੱਦਾਂ ਹੋ ਸਕਦਾ? ਲੋਕ ਅਲੱਗ ਅਲੱਗ ਸੋਚਦੇ ਹੁੰਦੇ ਨੇ, ਇੱਕ ਰਿਲੀਜਨ ਪੋਸੀਬਲ ਨਹੀਂ ਹੋ ਰਿਹਾ, 1000 ਮਾਸਟਰ ਮਾਈਂਡ ਬਿਠਾਏ, 10,000 ਬੰਦੇ ਬਿਠਾਏ, ਕਹਿੰਦੇ ਨਹੀਂ ਪੋਸੀਬਲ ਹੋ ਰਿਹਾ। ਉਹ ਕਹਿੰਦੇ ਅਲੱਗ ਅਲੱਗ ਰਿਲੀਜਨ ਬਣਨਗੇ, ਟਾਈਮ ਦੇ ਹਿਸਾਬ ਨਾਲ ਨਵੇਂ ਰਿਲੀਜਨ ਆ ਗਏ ਕਿਉਂਕਿ ਲੋਕ ਦੀ ਸੋਚ ਬਦਲ ਗਈ। ਤੁਸੀਂ ਦੇਖੋ ਡਿਫਰੈਂਟ ਡਿਫਰੈਂਟ ਟਾਈਮ ਤੇ ਆਏ ਨੇ ਨਵੇਂ ਰਿਲੀਜਨ, ਜਿੱਦਾਂ ਇਨਫ ਪਾਪੂਲੇਸ਼ਨ ਹੋਈ, ਇਨਫ ਕਰਾਊਡ ਹੋਇਆ, ਉਹ ਕਹਿੰਦੇ ਇਨਫ ਡਿਮਾਂਡ ਆ ਗਈ, ਚਲੋ ਜੀ ਇੱਕ ਨਵਾਂ ਰਿਲੀਜਨ ਸਟਾਰਟ ਹੋਣਾ ਚਾਹੀਦਾ, ਉਹ ਸਟਾਰਟ ਹੋ ਗਿਆ। ਜਾਂ ਜਿੰਨੇ ਐਗਜ਼ਿਸਟਿੰਗ ਰਿਲੀਜਨ ਨੂੰ ਕੀਤਾ, ਚੈਲੰਜ ਕੀਤਾ ਕਿ ਤੁਹਾਡੀਆਂ ਇਹ ਚੀਜ਼ਾਂ ਠੀਕ ਨਹੀਂ, ਉਹ ਨਵਾਂ ਰਿਲੀਜਨ ਆ ਗਿਆ। ਸੋ ਵਾਂਸ ਅਗੇਨ, ਕ੍ਰੀਏਟੀਵਿਟੀ ਇਜ਼ ਰਿਕੁਆਇਰਡ ਐਵਰੀਵੇਅਰ। ਰਿਲੀਜਨ ਇਸ ਕਰਕੇ ਕਿਉਂਕਿ ਅੱਜ ਤੱਕ ਦੁਨੀਆਂ ਚ ਸਭ ਤੋਂ ਜ਼ਿਆਦਾ ਜੇ ਕਿਸੇ ਦਾ ਇੰਪੈਕਟ ਪਿਆ ਤਾਂ ਰਿਲੀਜਨ ਦਾ ਪਿਆ, ਮੇਰੇ ਹਿਸਾਬ ਨਾਲ। ਆਮ ਸ਼ੋਰ ਮੂਵੀਜ਼ ਦਾ ਵੀ ਇੰਪੈਕਟ ਪਿਆ, ਮਿਊਜ਼ਿਕ ਦਾ ਵੀ ਪਿਆ, ਲਿਟਰੇਚਰ ਦਾ ਵੀ ਪਿਆ, ਬਟ ਰਿਲੀਜਨ ਵੁੱਡ ਬੀ ਮਾਈ ਆਂਸਰ।
ਗ੍ਰੇਟ ਸਰ, ਵੈਰੀ ਗੁੱਡ, ਗੁੱਡ ਪੁਆਇੰਟ, ਥੈਂਕ ਯੂ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ। ਔਰ ਬੜੇ ਵਧੀਆ ਤੁਸੀਂ ਪੁਆਇੰਟ ਹਾਈਲਾਈਟ ਕੀਤੇ ਨੇ ਸਾਰੇ ਦੇ ਸਾਰੇ। ਸਤਵੰਤ ਜੀ ਸ਼ਾਇਦ ਬੜੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਕੋਈ ਸ਼ੇਅਰ ਕਰਨਾ ਚਾਹੁੰਦੇ, ਇਸ ਤੋਂ ਬਾਅਦ ਫਿਰ ਅਸੀਂ ਅੱਗੇ ਵਧਾਂਗੇ। ਹਾਂਜੀ ਸਤਵੰਤ ਜੀ, ਸੋਰੀ ਤੁਸੀਂ ਬੜੀ ਦੇਰ ਦਾ ਹੋਲਡ ਕੀਤਾ, ਹਾਂਜੀ ਗੋ ਐਟ, ਕੀ ਕਹਿਣਾ ਚਾਹੋਗੇ?
ਹਾਂਜੀ ਜਸਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਮੇਰੇ ਵੀਰ ਨੇ ਪਹਿਲਾਂ ਵੀ ਕਾਫੀ ਕਲੀਅਰ ਕਰ ਦਿੱਤਾ, ਜਿਹੜਾ ਤੁਸੀਂ ਕ੍ਰੀਏਟੀਵਿਟੀ ਤੇ ਕਹਿੰਦੇ ਆ, ਜਿਹੜਾ ਕਰਤਾ ਕ੍ਰੀਏਟਰ ਆ ਉਹ ਸਾਡੇ ਤਾਂ ਸਾਰੇ ਸਾਹਮਣੇ ਦਿਸ ਰਿਹਾ ਨਾ, ਜਿਹੜਾ ਮੇਰੇ ਵੀਰ ਨੇ ਅਖੀਰਲੇ ਨੇ ਟੱਚ ਕੀਤਾ ਰਿਲੀਜਨ ਦਾ। ਦੇਖੋ, ਅਸੀਂ ਕਿਤੇ ਹਿਲ ਏਰੀਏ ਦੇ ਵਿੱਚ, ਮਾਊਂਟੇਨ ਏਰੀਆ ਚ ਘੁੰਮਣ ਜਾਂਦੇ ਤਾਂ ਅਸੀਂ ਕਿੱਦਾਂ ਵਾਹ ਕਰਦੇ ਵੀ ਰੱਬ ਦੀ ਕੁਦਰਤ ਦੇਖੋ ਕਿੱਦਾਂ ਦੀ, ਕਿੱਡੇ ਪਹਾੜ ਬਣਾਤੇ, ਕਿੱਡਾ ਸਮੁੰਦਰ ਬਣਾਤਾ, ਕਿੱਥੇ ਕਿੱਥੇ ਕੀ ਬਣਾਤਾ। ਇਸ ਤੋਂ ਵੱਡਾ ਕੋਈ ਕ੍ਰੀਏਟਰ ਹੋ ਸਕਦਾ? ਮੇਰੇ ਖਿਆਲ ਨਹੀਂ ਕੋਈ ਵੀ ਹੋ ਸਕਦਾ ਕਿ ਜਿਹਨੂੰ ਅਸੀਂ ਜਿਹੜੀ ਵੀ ਕੋਈ ਵੀ ਚੀਜ਼ ਬਣਾਈ ਦੇਖ ਕੇ ਕੋਈ ਵੀ ਬੰਦਾ ਵਾਹ ਕਹਿ ਉੱਠਦਾ ਵੀ ਵਾਹ ਆਹ ਕੀ ਬਣਿਆ ਤੇ ਕਿੰਨਾ ਕਿੰਨਾ ਸਿੰਦਰੀ ਵਧੀਆ ਹੈ। ਅਸੀਂ ਬਾਹਰ ਘੁੰਮਣ ਜਾਂਦੇ ਹਾਂ ਤੇ ਆਪਾਂ ਸਿੰਦਰੀ ਦੇਖਦੇ ਹਾਂ, ਫੋਟੋਆਂ ਖਿਚਾਉਂਦੇ ਹਾਂ। ਹਾਂ, ਹੋ ਸਕਦਾ ਵੀ ਜ ਪਰ ਉਹ ਰੱਬ ਆ ਉਹ ਇੱਕ ਗਲਤੀ ਨਹੀਂ ਕਰਦਾ। ਦੇਖੋ ਕਿੰਨੀ ਵਧੀਆ ਕਿੱਦਾਂ ਉਹਨੇ ਇਹ ਕਿੱਦਾਂ ਕ੍ਰੀਏਟ ਕੀਤਾ ਵੀ ਆਪਾਂ ਸਾਇੰਸ ਕਹਿੰਦੀ ਆ ਵੀ ਇਹ ਇੱਕ ਦੂਜੇ ਚ ਚੰਦਰਮਾ ਧਰਤੀ ਦੇ ਧਰਤੀ ਉਹ ਏਦਾਂ ਸੂਰਜ ਦੁਆਲੇ ਘੁੰਮਦੀ ਆ, ਪਰ ਉਹ ਕਿੱਦਾਂ ਟਾਈਮਿੰਗ ਉਹਦੀ ਰੱਖੀ ਆ ਵੀ ਉਹ ਇੱਕ ਦੂਜੇ ਵਿੱਚ ਟਕਰਾਉਂਦੇ ਨੀ, ਟਕਰਾਉ ਜਾਣ ਤੇ ਵੱਢ ਖਤਮ ਹੋ ਜਾਵੇ। ਦੇਖੋ ਉਹਦਾ ਉਹ ਕਰਤੇ ਦੀ ਕ੍ਰੀਏਟੀਵਿਟੀ ਕਿੱਥੇ, ਅਸੀਂ ਉਹਨੂੰ ਕਿੱਥੇ ਫੀਲ ਕਰ ਸਕਦੇ ਹਾਂ। ਇਹ ਇੱਕ ਬੱਚੇ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਕਿੱਦਾਂ ਜਾਨ ਪਾ ਦਿੰਦਾ, ਕੋਈ ਕਿੱਥੋਂ ਅੰਗ ਲਿਆ ਦਿੰਦਾ ਉਹਨਾਂ ਨੂੰ, ਕਿੱਥੋਂ ਉਹਨਾਂ ਦੇ ਹੱਥ ਪੈਰ ਇੰਨੇ ਨੰਨੇ ਨੰਨੇ ਕਿੰਨੇ, ਉਹਦੇ ਨਾਲ ਦੇ ਕਰਤੇ ਨਾਲ ਦਾ ਜਿਹੜਾ ਰੱਬ ਨਾਲ ਦਾ ਕੋਈ ਕ੍ਰੀਏਟਿਵ ਹੋ ਸਕਦਾ, ਕੋਈ ਨੀ ਹੋ ਸਕਦਾ। ਬਾਕੀ ਤੁਹਾਡਾ ਵਿਸ਼ਾ ਬਹੁਤ ਵਧੀਆ, ਧੰਨਵਾਦ ਤੁਸੀਂ ਇਹ ਵਿਸ਼ਾ ਚੁਣਿਆ, ਪਰ ਆਪੋ ਆਪਣੇ ਥਾਂ ਸਾਰੇ ਹੀ ਹੈ। ਜੇ ਆਪਾਂ ਦੂਜੇ ਦੁਨਿਆਵੀ ਤੌਰ ਤੇ ਲਈਏ, ਜੇ ਜਿਹੜਾ ਇੱਕ ਇੰਜੀਨੀਅਰ ਆ ਜਾਂ ਕੋਈ ਡਾਕਟਰ ਆ ਜਾਂ ਕੋਈ ਪੱਤਰਕਾਰ ਆ ਜਾਂ ਕੋਈ ਸਾਇੰਟਿਸਟ ਆ, ਉਹ ਵੀ ਆਪਣਾ ਜ਼ੋਰ ਲਾਉਂਦਾ, ਤੇ ਉਹਦੇ ਮੁਕਾਬਲੇ ਇੱਕ ਜਿਹੜਾ ਕੋਈ ਚੋਰ ਆ ਉਹ ਵੀ ਆਪਣਾ ਜ਼ੋਰ ਲਾਉਂਦਾ ਵੀ ਕਿੱਦਾਂ ਕਿੱਦਾਂ ਦੀ ਕਾਢ ਕੱਢ ਕੇ। ਹੁਣ ਆਪਾਂ ਦੇਖੋ ਚੋਰੀਆਂ, ਗੱਡੀ ਚੋਰੀ ਹੋ ਗਈ, ਉਹ ਜੀ ਬੜਾ ਟੈਕਨੋਲੋਜੀ ਆ ਗਈ, ਚੋਰੀ ਨੀ ਹੋ ਸਕਦੀ, ਉਹ ਤਾਂ ਵੀ ਕਰ ਦਿੰਦੇ ਆ, ਇਹ ਵੀ ਇੱਕ ਕ੍ਰੀਏਟੀਵਿਟੀ ਆ।
ਸਤਵੰਤ ਜੀ, ਥੈਂਕ ਯੂ ਸੋ ਮਚ ਫਾਰ ਦਿਸ ਥੋਟ ਪ੍ਰੋਵੋਕਿੰਗ ਆਈਡੀਆਜ਼ ਕਿ ਨੇਚਰ ਇਟਸੈਲਫ ਇਮੈਂਸਲੀ ਕ੍ਰੀਏਟਿਵ ਹੈ। ਬਿਲਕੁਲ ਸਹੀ ਕਿਹਾ ਤੁਸੀਂ, ਅਸੀਂ ਉਹਨੂੰ ਪਰਮਾਤਮਾ ਕਹਿ ਲਈਏ, ਐਨਰਜੀ ਕਹਿ ਲਈਏ, ਕੁਦਰਤ ਕਹਿ ਲਈਏ, ਤੇ ਬਿਲਕੁਲ ਉਹ ਆਪਣੇ ਆਪ ਦੇ ਵਿੱਚ ਜੋ ਕ੍ਰੀਏਟੀਵਿਟੀ ਹੈ ਉਹ ਬਹੁਤ, ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਔਰ ਮੈਂ ਇੱਥੇ ਸਮਝਦਾ ਹਾਂ ਕਿ ਅਸੀਂ ਉਹਦਾ ਮੁਕਾਬਲਾ ਇਨਸਾਨ ਤੇ ਬਿਲਕੁਲ ਤੁਸੀਂ ਠੀਕ ਕਿਹਾ ਕਰ ਨਹੀਂ ਸਕਦੇ। ਸਾਡਾ ਵੈਸੇ ਜਿਹੜਾ ਕੁਸ਼ਚਨ ਸੀਗਾ ਉਹ ਇਹ ਸੀਗਾ ਕਿ ਜੀ ਕਿਹੜਾ ਐਸਾ ਪ੍ਰੋਫੈਸ਼ਨ ਹੈ, ਕਿਹੜਾ ਐਸਾ ਕੰਮ ਹੈ, ਮਤਲਬ ਪ੍ਰੋਫੈਸ਼ਨ ਇਨਸਾਨ, ਕਿਉਂਕਿ ਉਹ ਤੇ ਰੱਬ ਹੋ ਗਿਆ ਨਾ, ਉਹ ਤਾਂ ਨੇਚਰ ਹੋ ਗਿਆ। ਔਰ ਵਾਕਈ ਤੁਸੀਂ ਬਹੁਤ ਵਧੀਆ ਗੱਲਾਂ ਸ਼ੇਅਰ ਕੀਤੀਆਂ ਕਿ ਨੇਚਰ, ਇਫ ਯੂ ਰੀਅਲੀ ਵਾਂਟ ਟੂ ਸੀ ਕ੍ਰੀਏਟੀਵਿਟੀ ਐਟ ਇਟਸ ਬੈਸਟ, ਦੈਨ ਨੇਚਰ ਹੈ, ਕ੍ਰੀਏਟੀਵਿਟੀ ਐਟ ਇਟਸ ਬੈਸਟ ਇਜ਼ ਨੇਚਰ। ਬਟ ਗੱਲ ਅਸੀਂ ਕਰ ਰਹੇ ਸੀ ਪ੍ਰੋਫੈਸ਼ਨ ਵੀ ਕਿਹੜਾ ਐਸਾ ਪ੍ਰੋਫੈਸ਼ਨ ਹੈ, ਜਿਸ ਤਰ੍ਹਾਂ ਚੱਡਾ ਸਾਹਿਬ ਵੀ ਕਹਿ ਰਹੇ ਕਿ ਹਰ ਪ੍ਰੋਫੈਸ਼ਨ ਦੇ ਵਿੱਚ ਕ੍ਰੀਏਟੀਵਿਟੀ ਦੀ ਜ਼ਰੂਰਤ ਹੈ। ਡਾਕਟਰ ਹੈ, ਇਹ ਕ੍ਰੀਏਟੀਵਿਟੀ ਹੈ ਨਾ, ਉਹਦੀ ਇਮੈਜੀਨੇਸ਼ਨ ਹੈ ਕਿ ਚਾਹੇ ਅੱਜ ਅਸੀਂ ਨਿਊਰੋ ਸਾਇੰਸ ਦੀ ਗੱਲ ਕਰ ਰਹੇ ਹਾਂ, ਚਾਹੇ ਕੋਈ ਹਾਰਟ ਸਰਜਰੀਜ਼ ਕਰ ਰਹੇ ਨੇ, ਕੋਈ ਕਿਡਨੀ ਰਿਪਲੇਸਮੈਂਟ ਕਰ ਰਹੇ ਨੇ, ਦਿਸ ਇਜ਼ ਆਲ ਪਾਰਟ ਆਫ ਕ੍ਰੀਏਟੀਵਿਟੀ। ਸੋ ਚਾਹੇ ਕੋਈ ਡਾਕਟਰ ਹੈ, ਇੰਜੀਨੀਅਰ ਹੈ, ਕੋਈ ਜਰਨਲਿਸਟ ਹੈ, ਕੋਈ ਵੀ ਹੈ, ਤੇ ਈਵਨ ਜਦੋਂ ਅਸੀਂ ਗੇਮ ਖੇਲਦੇ ਹਾਂ, ਕ੍ਰਿਕਟ ਹੈ, ਸੋ ਮੈਨੀ ਸ਼ਾਰਟਸ ਆਰ ਬੀਂਗ ਇਨਵੈਂਟਡ ਇਨ ਕ੍ਰਿਕਟ, ਸੋ ਮੈਨੀ ਸ਼ਾਰਟਸ ਆਰ ਬੀਂਗ ਇਨਵੈਂਟਡ ਇਨ ਬੈਡਮਿੰਟਨ, ਦਿਸ ਇਜ਼ ਆਲ ਪਾਰਟ ਆਫ ਕ੍ਰੀਏਟੀਵਿਟੀ। ਸੋ ਹਰੇਕ ਪ੍ਰੋਫੈਸ਼ਨ ਦੀ ਕ੍ਰੀਏਟੀਵਿਟੀ ਹੈ, ਬਟ ਮੂਵੀ ਮੇਕਿੰਗ, ਕਿਉਂਕਿ ਜਦ ਤੁਸੀਂ ਕੋਈ ਮੂਵੀ ਬਣਾਉਣੀ ਹੈ, ਕੋਈ ਮਾਸਟਰ ਪੀਸ, ਕੋਈ ਜ਼ਬਰਦਸਤ ਮੂਵੀ ਬਣਾਉਣੀ ਹੈ, ਉਹਦੇ ਵਿੱਚ ਕਿੰਨੇ ਜ਼ਬਰਦਸਤ ਲੋਕਾਂ ਨੂੰ ਤੁਹਾਨੂੰ ਲਿਆਉਣਾ ਪਏਗਾ, ਔਰ ਉਹ ਸਾਰੇ ਹੀ ਕ੍ਰੀਏਟਿਵ ਹੋਣੇ ਚਾਹੀਦੇ, ਸਾਰੇ, ਯੂ ਨੀਡ ਐਵਰੀ ਵਨ, ਚਾਹੇ ਕੋਈ ਰਾਈਟਰ ਹੈ ਤੁਹਾਡਾ, ਕੋਈ ਸਿੰਗਰ ਹੈ, ਕੋਈ ਮਿਊਜ਼ਿਕ ਕੰਪੋਜ਼ਰ ਹੈ, ਐਕਟਰ, ਐਕਟਰੈਸ। ਹੁਣੇ ਚੱਡਾ ਸਾਹਿਬ ਗੱਲ ਕਰੇ ਸੀ ਵੀ ਲੋਕਾਂ ਨੂੰ ਅਸੀਂ ਇਮੋਸ਼ਨਲ ਕਰਨਾ, ਰੁਲਾਉਣਾ, ਰੁਲਾਉਣਾ ਵੀ ਹੈ, ਹਸਾਉਣਾ ਵੀ ਹੈ, ਐਂਟਰਟੇਨ ਵੀ ਕਰਨਾ। ਮੂਵੀ ਤੁਹਾਨੂੰ ਰੁਲਾ ਦੇ, ਹਸਾ ਦੇ, ਪਰ ਐਂਟਰਟੇਨ ਨਾ ਕਰੇ ਤਾਂ ਮੂਵੀ ਤੁਸੀਂ ਕਹੋ ਕੁਛ ਵੀ ਨਹੀਂ ਹੈ, ਡਾਇਲੋਗ ਨਾ ਬੋਲਣਾ ਹੈ, ਮੂਵੀ ਕੁਛ ਵੀ ਨਹੀਂ ਹੈ। ਹਿਊਮਰ ਇਟਸੈਲਫ, ਬਹੁਤ ਸਾਰੇ ਲੋਕ ਜਿਹੜੇ ਕਾਮੇਡੀਅਨ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਦੇ ਹੈਵ ਟੂ ਬੀ ਵੈਰੀ ਵੈਰੀ ਇੰਟੈਲੀਜੈਂਟ। ਕੋਈ ਵੀ ਕਾਮੇਡੀਅਨ ਹੋਏਗਾ ਉਹ ਬਿਨਾਂ ਇੰਟੈਲੀਜੈਂਸ, ਬਿਕੋਜ਼ ਕ੍ਰੀਏਟੀਵਿਟੀ ਇਨ ਇਟਸ ਹਾਈਐਸਟ ਫਾਰਮ ਇਜ਼ ਨਥਿੰਗ ਐਲਸ ਬਟ ਇੰਟੈਲੀਜੈਂਸ। ਕਈ ਲੋਕ ਕਹਿੰਦੇ ਯਾਰ ਉਹ ਤੇ ਮਜ਼ਾਕ ਕਰਦਾ, ਮਜ਼ਾਕੀਆ ਇਨਸਾਨ ਹੈ, ਹਿਊਮਰ ਹੈ। ਟੂ ਕ੍ਰੀਏਟ ਹਿਊਮਰ, ਲੋਕਾਂ ਨੂੰ ਹਸਾਉਣਾ ਆਪਣੇ ਆਪ ਦੇ ਵਿੱਚ ਇੱਕ ਆਰਟ ਹੈ, ਕ੍ਰੀਏਟੀਵਿਟੀ ਹੈ, ਔਰ ਇੰਟੈਲੀਜੈਂਟ ਲੋਕ ਹੀ ਹਸਾ ਸਕਦੇ ਨੇ। ਯੂ ਹੈਵ ਟੂ ਬੀ ਵੈਰੀ ਵੈਰੀ ਇੰਟੈਲੀਜੈਂਟ, ਬਿਕੋਜ਼ ਹਾਈਐਸਟ ਫਾਰਮ ਆਫ ਇੰਟੈਲੀਜੈਂਸ ਕੀ ਹੈ? ਕ੍ਰੀਏਟੀਵਿਟੀ ਹੈ, ਹੋਰ ਕੁਛ ਵੀ ਨਹੀਂ ਹੈ, ਦੇਰ ਇਜ਼ ਨਥਿੰਗ ਐਲਸ। ਤੁਸੀਂ ਕਹੋ ਜੀ ਇੰਟੈਲੀਜੈਂਸ ਹੈ ਕੀ ਚੀਜ਼ ਹੈ? ਇਟਸ ਕ੍ਰੀਏਟੀਵਿਟੀ, ਐਸ ਲੋਂਗ ਐਸ ਯੂ ਕੈਨ ਰੀਅਲੀ ਐਗਜ਼ਿਬਿਟ ਦ ਫਾਈਨੈਸਟ, ਦ ਬੈਸਟ ਕ੍ਰੀਏਟੀਵਿਟੀ, ਯੂ ਆਰ ਇੰਟੈਲੀਜੈਂਟ, ਦੈਟਸ ਵਾਟ ਇੰਟੈਲੀਜੈਂਸ ਇਜ਼ ਆਲ ਅਬਾਊਟ। ਐਨੀਵੇਜ਼, ਮੈਨੂੰ ਇਸ਼ਾਰਾ ਹੋ ਰਿਹਾ, ਉਹ ਕਹਿੰਦੀ ਚੱਡਾ ਸਾਹਿਬ ਦੇ ਨਾਲ ਗੱਲ ਕਰ ਲਓ, ਔਰ ਫਿਰ ਅਸੀਂ ਅੱਗੇ ਵਧਣਾ ਹੈਗਾ। ਠੀਕ ਹੈ ਜੀ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ, ਜਦੋਂ ਗੱਲ ਆਏ ਫਾਈਨੈਂਸ਼ੀਅਲ ਪਲੈਨਿੰਗ ਦੀ, ਤਾਂ ਫਿਰ ਚੱਡਾ ਸਾਹਿਬ ਦੇ ਨਾਲ ਮੁਲਾਕਾਤ ਕਰੋ, ਇਹਨਾਂ ਕੋਲੋਂ ਅਸੀਂ ਬੜੀਆਂ ਚੀਜ਼ਾਂ ਸਿੱਖਦੇ ਹਾਂ। ਔਰ ਮੇਨ ਤਾਂ ਮੈਂ ਕਹਾਂਗਾ ਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਬੜੇ ਵਧੀਆ ਅਸੀਂ ਇਹਨਾਂ ਕੋਲੋਂ ਗੁਣ ਜਿਹੜੇ ਉਹ ਲੈ ਸਕਦੇ ਹੈਗੇ ਹਾਂ। ਨੰਬਰ ਪਹਿਲਾਂ ਨੋਟ ਕਰੋ ਇਹਨਾਂ ਦਾ, 416-350-55-4165। ਸੌਰਭ ਚੱਡਾ ਜੀ ਨਾਲ ਗੱਲ ਕਰਨੀ ਹੈ ਜਦੋਂ ਵੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਤੁਸੀਂ ਸੋਚਣਾ ਹੈਗਾ। ਚੱਡਾ ਸਾਹਿਬ, ਅੱਜ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਕਹਿੰਦੇ ਜੀ ਛੱਡੋ ਜੀ, ਮਹਿੰਗਾਈ ਇੰਨੀ ਵੱਧ ਗਈ ਹੈ, ਹੁਣ ਨੀ ਕੁਛ ਹੋਣਾ, ਜਾਂ ਜੀ ਉਹ ਘਰਾਂ ਦੀ ਕੀਮਤਾਂ ਦੇਖੋ ਜੀ ਕਿੱਥੇ ਵੱਧ ਗਈ ਹੈ, ਜਾਂ ਪੈਸੇ ਮੇਰੇ ਕੋਲ ਜੁੜਦੇ ਨਹੀਂ ਹੈ। ਸੋ ਡੀਮੋਟੀਵੇਟ ਹੋਣਾ ਤਾਂ ਬੜਾ ਆਸਾਨ ਹੈ, ਪਰ ਤੁਹਾਨੂੰ ਅਸੀਂ ਪੁੱਛਦੇ ਹਾਂ ਕਿਉਂਕਿ ਤੁਹਾਡੀਆਂ ਗੱਲਾਂ ਮੈਂ ਸਮਝਦਾ ਹਾਂ ਕਿ ਫਾਈਨੈਂਸ਼ੀਅਲ ਪਲੈਨਿੰਗ ਤੋਂ ਵੀ ਜ਼ਿਆਦਾ, ਮੈਂ ਅੱਜ ਤੁਹਾਨੂੰ ਇੱਕ ਕੰਪਲੀਮੈਂਟ ਦੇਣਾ ਚਾਹੁੰਦਾ ਕਿ ਤੁਹਾਡੀਆਂ ਗੱਲਾਂ ਫਾਈਨੈਂਸ਼ੀਅਲ ਪਲੈਨਿੰਗ ਤੋਂ ਵੀ ਜ਼ਿਆਦਾ ਮੋਟੀਵੇਸ਼ਨਲ ਨੇ। ਯੂਅਰ ਥੋਟ ਪ੍ਰੋਸੈਸ, ਮੈਨੂੰ ਜਿਹੜੀ ਤੁਹਾਡੀ ਮੋਟੀਵੇਸ਼ਨ ਦੀ ਜ਼ਿਆਦਾ ਤੁਹਾਡੀ ਤਾਰੀਫ ਹੁੰਦੀ ਹੈ, ਕਿਉਂਕਿ ਤੁਹਾਡੀਆਂ ਗੱਲਾਂ ਇਕੱਲੀ ਇਹ ਨਹੀਂ ਕਿ ਜੀ ਉਹ ਜਾ ਕੇ ਜੀ ਇੱਥੇ ਪੈਸੇ ਇੱਧਰ ਕਦੇ ਨੀ ਤੁਸੀਂ ਕਹੋਗੇ ਜੀ ਕੱਲਾ ਇਹ ਬੈਂਕ ਅਕਾਊਂਟ ਚ ਪਾ ਲਓ ਜੀ ਏਦਾਂ ਕਰ ਲਓ ਇੰਟਰਸਟ ਰੇਟ ਪਰਸੈਂਟੇਜ ਉਹ ਡਰਾਈ ਟੋਪਿਕ ਹੋ ਜਾਏਗਾ ਤੁਹਾਡੀਆਂ ਗੱਲਾਂ ਇਸ ਲਈ ਲੋਕ ਪਸੰਦ ਕਰਦੇ ਨੇ ਕਿ ਉਹ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਨਾਲ ਦੇ ਆਰ ਮੋਟੀਵੇਸ਼ਨਲ ਹੁਣ ਤੁਸੀਂ ਅੱਜ ਦਾ ਸਵਾਲ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਕਿੱਦਾਂ ਮੋਟੀਵੇਟਡ ਰੱਖਣਾ ਹੈ ਹਰ ਸਮੇਂ ਦੈਟ ਇਜ਼ ਦਾ ਕੁਐਸਚਨ ਟੁਡੇ
ਜੀ ਯੁਧਵੀਰ ਜੀ ਦੇਖੋ ਇਹ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿੱਦਾਂ ਮੋਟੀਵੇਟਡ ਰੱਖਣਾ ਪਲੱਸ ਪਿਛਲੇ ਇੱਕ ਦੋ ਹਫ਼ਤਿਆਂ ਚ ਆਪਾਂ ਇੱਕ ਦੋ ਹੋਰ ਟੋਪਿਕ ਕਵਰ ਕੀਤੇ ਸੀਗੇ ਆਪਾਂ ਇੱਕ ਟੋਪਿਕ ਕਵਰ ਕੀਤਾ ਸੀ ਹਾਊ ਟੂ ਗੈਟ ਟੂ ਅ ਮਿਲੀਅਨ ਡਾਲਰ ਆਫ ਇਨਕਮ ਮੈਨੂੰ ਵੀ ਬੜੇ ਸਾਰੇ ਲੋਕਾਂ ਦੇ ਮੈਸੇਜਿਸ ਕਾਲਸ ਆਈਆਂ ਹਨਾ ਗੁੱਡ ਵੀ ਹੈ ਕਾਫੀ ਇਸ ਗੁੱਡ ਲੋਕਾਂ ਨੇ ਕਈਆਂ ਨੂੰ ਮੋਟੀਵੇਟਡ ਲੱਗਿਆ ਸ਼ਾਇਦ ਕਈਆਂ ਨੂੰ ਟਫ ਵੀ ਲੱਗਿਆ ਹੋਏਗਾ ਆਈ ਡੋਂਟ ਨੋ ਮੈਨੂੰ ਜ਼ਿਆਦਾਤਰ ਲੋਕਾਂ ਦੀ ਕਾਲ ਆਈ ਸੀਗੀ ਔਰ ਮੋਟੀਵੇਟਡ ਸੀਗੇ ਲੋਕ ਸਾਰੇ ਉਸ ਚੀਜ਼ ਨੂੰ ਲੈ ਕੇ ਉਹ ਦੇਖੋ ਉਹ ਮੈਂ ਪਹਿਲੀ ਚੀਜ਼ ਕੀ ਹੈਗੀ ਹੈ ਕਿ ਕਿਆ ਉਹ ਟੋਪਿਕ ਔਰ ਐਜ ਆ ਟੋਪਿਕ ਆਈ ਥਿੰਕ ਆਲਮੋਸਟ ਸਿਮਿਲਰ ਹੈ ਹੁਣ ਮੈਂ ਥੋੜਾ ਜਿਹਾ ਉਹਦਾ ਫੈਕਟ ਵੀ ਦੱਸ ਦੇਣਾ ਮਿਲੀਅਨ ਡਾਲਰ ਇਨਕਮ ਦਾ ਫਿਰ ਆਪਾਂ ਤੁਹਾਡੇ ਕੁਐਸਚਨ ਤੇ ਮੂਵ ਕਰ ਜਾਣਾ ਕਿ ਉਹ ਜਦੋਂ ਅਸੀਂ ਗੱਲ ਕਰੇ ਬੜੇ ਸਾਰੇ ਲੋਕਾਂ ਨੇ ਅਜ਼ਿਊਮ ਕੀਤਾ ਹੈਗਾ ਜਾਂ ਪਤਾ ਨੀ ਪੋਸੀਬਲ ਵੀ ਹੈਗਾ ਕਿ ਨਹੀਂ ਹੈਗਾ ਪਤਾ ਨੀ ਸੁਣਨ ਨੂੰ ਮੋਟੀਵੇਸ਼ਨ ਜਿਹੜੀ ਹੋ ਸਕਦੀ ਹੈ ਨਾ ਯੁਧਵੀਰ ਜੀ ਉਹ ਐਕਚੁਲੀ ਫੇਕ ਹੋ ਸਕਦੀ ਹੈ ਮੋਟੀਵੇਸ਼ਨ ਜਿਹੜੀ ਹੋ ਸਕਦੀ ਹੈ ਉਹ ਟੈਂਪਰਰੀ ਹੋ ਸਕਦੀ ਹੈ ਤੁਸੀਂ ਗਏ ਕਿਸੇ ਈਵੈਂਟ ਅਟੈਂਡ ਕੀਤਾ ਤੁਸੀਂ ਮੋਟੀਵੇਟਡ ਹੋ ਗਏ ਤੁਸੀਂ ਕਹਿੰਦੇ ਮੈਂ ਦੁਨੀਆ ਬਦਲ ਦਾਂਗਾ ਕੱਲ ਤੋਂ ਹਫ਼ਤੇ ਬਾਅਦ ਉਹੀ ਬੰਦਾ ਫੇਰ ਰਿਲੈਕਸ ਹੋ ਜਾਏਗਾ ਜ਼ਿਆਦਾ ਦੇਰ ਲਾਸਟ ਨਹੀਂ ਕਰਨੀ ਮੋਟੀਵੇਸ਼ਨ ਮੋਟੀਵੇਸ਼ਨ ਡਜ਼ਨਟ ਲਾਸਟ ਅਨਲੈਸ ਸਾਡਾ ਆਪਣਾ ਇੰਟਰਨਲੀ ਕੋਈ ਲਾਈਫ ਦਾ ਗੋਲ ਬਣ ਚੁੱਕਾ ਜਾਂ ਕਿੱਥੇ ਤੁਹਾਡੀ ਅਟੈਚਮੈਂਟ ਇਮੋਸ਼ਨਲ ਅਟੈਚਮੈਂਟ ਹੋ ਗਈ ਤੁਹਾਡੇ ਗੋਲ ਦੇ ਨਾਲ ਫੇਰ ਮੋਟੀਵੇਸ਼ਨ ਜਿਹੜੀ ਆ ਉਹ ਥੱਲੇ ਨਹੀਂ ਜਾਂਦੀ ਮੋਟੀਵੇਸ਼ਨ ਇੱਕ ਬੂਸਟ ਹੈ ਬੂਸਟ ਕੀ ਹੈ ਕਿ ਜੇ ਰਾਕਟ ਜਾ ਰਿਹਾ ਉਹ ਆਊਟਸਾਈਡ ਦਾ ਅਰਥ ਲੈਸ ਮਾਰਸ ਦੀ ਤਰਫ ਜਾ ਰਿਹਾ ਉਹਨੂੰ ਇੱਕ ਬੂਸਟ ਮਿਲਦਾ ਉਹ ਥੋੜੀ ਦੇਰ ਬੂਸਟ ਦੇ ਕੇ ਉਹ ਬੰਦ ਹੋ ਜਾਂਦਾ ਫਿਰ ਉਹ ਕੀ ਹੁੰਦਾ ਉਹ ਵਿਦਆਊਟ ਗ੍ਰੈਵਿਟੀ ਉਹ ਥੋੜਾ ਮੂਵ ਹੁੰਦਾ ਰਹਿੰਦਾ ਫਿਰ ਉਹਨੂੰ ਬੂਸਟ ਦਿੱਤਾ ਜਾਂਦਾ ਤਾਂ ਕਿ ਰਾਕਟ ਫਾਸਟ ਜਾ ਫਿਰ ਰੋਕ ਦਿੰਦੇ ਔਰ ਉਹਨੂੰ ਰੋਕਿਆ ਜਾਂਦਾ ਲਗਾਤਾਰ ਜਿਹੜੀ ਆ ਪਾਵਰ ਨਹੀਂ ਦਿੱਤੀ ਜਾਂਦੀ ਮੋਟੀਵੇਸ਼ਨ ਇਜ਼ ਜਸਟ ਲਾਈਕ ਦੈਟ ਕੰਸਿਸਟੈਂਟ ਹੋ ਹੀ ਨਹੀਂ ਸਕਦੀ ਚੌਵੀ ਘੰਟੇ ਨਹੀਂ ਹਰ ਬੰਦੇ ਲਈ ਨਹੀਂ ਹੋ ਸਕਦੀ ਲੇਕਿਨ ਕੁਛ ਲੋਕ ਆਪਾਂ ਕਹਾਂਗੇ ਯਾਰ ਤੁਸੀਂ ਕਿਸੇ ਦੀ ਐਗਜ਼ਾਮਪਲ ਅੱਛਾ ਜ਼ਿਆਦਾਤਰ ਲੋਕ ਜਿਹੜੇ ਮੈਨੂੰ ਜਾਣਦੇ ਜਿਹੜੇ ਚੌਵੀ ਘੰਟੇ ਜਾਂਦੇ ਉਹ ਕਹਿੰਦੇ ਯਾਰ ਸਵੇਰੇ 9 ਵਜੇ ਤੋਂ ਲੈ ਕੇ ਭਾਵੇਂ ਰਾਤੀ 2 ਵਜੇ ਵੀ ਬੰਦੇ ਨੂੰ ਉਠਾ ਦੋ ਇਹਦਾ ਐਨਰਜੀ ਲੈਵਲ ਡਾਊਨ ਕਿਉਂ ਨਹੀਂ ਜਾਂਦਾ ਹਾਊ ਕਮ ਕਿ ਉਹ ਗੱਲ ਕਰਨ ਦਾ ਤਰੀਕਾ ਜਾਂ ਐਨਰਜੀ ਲੈਵਲ ਡਾਊਨ ਜਾਣਾ ਚਾਹੀਦਾ ਨਾ ਡੇ ਹੋ ਰਿਹਾ ਤਾਂ ਬੰਦਾ ਥੱਕ ਗਿਆ ਕਿਉਂ ਨਹੀਂ ਹੈਗਾ ਉਹ ਮੋਟੀਵੇਸ਼ਨ ਨਹੀਂ ਹੋ ਸਕਦੀ ਉਹ ਇੰਸਪੀਰੇਸ਼ਨ ਹੋ ਸਕਦੀ ਹੈ ਮੇ ਬੀ ਇੰਸਪੀਰੇਸ਼ਨ ਜਿਹੜੀ ਆ ਉਹ ਜ਼ਿਆਦਾ ਵੈਲਿਊਏਬਲ ਹੁੰਦੀ ਹੈ ਮੋਟੀਵੇਸ਼ਨ ਇਜ ਜਸਟ ਲਾਈਕ ਅ ਬੇਦਿੰਗ ਤੁਸੀਂ ਰੋਜ਼ ਸ਼ਾਵਰ ਲਵੋਗੇ ਤਦੀ ਫਰੈਸ਼ ਰਹੋਗੇ ਤੁਸੀਂ 2-3 ਦਿਨ ਸ਼ਾਵਰ ਨਹੀਂ ਲਿੱਤਾ ਤਾਂ ਉਹ ਕੀ ਹੋਣਾ ਉਹ ਫਰੈਸ਼ਨੈਸ ਚਲੀ ਜਾਣੀ ਲਾਈਫ ਚ ਇਸ ਕਰਕੇ ਜਿੱਦਾਂ ਰੋਜ਼ ਨਹਾਉਣਾ ਜ਼ਰੂਰੀ ਹੈ ਉਦਾਂ ਥੋੜੀ ਬਹੁਤ ਮੋਟੀਵੇਸ਼ਨ ਨਾਲ ਆਪਣੇ ਆਪ ਨੂੰ ਖੁਸ਼ ਕਰ ਦੇਣਾ ਫਿਰ ਉਹ ਸਾਰਾ ਦਿਨ ਉਹਦੇ ਹਿਸਾਬ ਨਾਲ ਚੱਲਦਾ ਰਹੇਗਾ ਲੇਕਿਨ ਜੇ ਬੰਦਾ ਇੰਸਪਾਇਰ ਹੋ ਗਿਆ ਲਾਈਫ ਚ ਕਿਸੇ ਚੀਜ਼ ਨੂੰ ਲੈ ਕੇ ਉਸ ਬੰਦੇ ਦਾ ਐਨਰਜੀ ਲੈਵਲ ਡਾਊਨ ਨਹੀਂ ਜਾ ਸਕਦਾ ਬੰਦਾ ਥੱਕ ਨਹੀਂ ਸਕਦਾ ਔਰ ਮੈਂ ਓਵਰ ਸਟੇਟਮੈਂਟ ਹੋਏਗੀ ਯੁਧਵੀਰ ਜੀ ਭਾਵੇਂ ਪਰਸਨਲ ਆਪਣੇ ਤੇ ਲੈ ਰਿਹਾ ਹੈਗਾ ਮੇ ਬੀ ਬਰੈਗਿੰਗ ਹੋਏਗੀ ਆਈ ਡੋਂਟ ਨੋ ਵਟ ਇਟ ਇਜ਼ ਮੈਂ ਲਾਈਫ ਚ ਅੱਜ ਤੱਕ ਮੈਨੂੰ ਪਤਾ ਨਹੀਂ ਹੈ ਥੱਕਣਾ ਹੁੰਦਾ ਕੀ ਹੈ ਅੱਛਾ ਐ ਨੀ ਕਿ ਮੈਂਟਲ ਵਰਕ ਕਰਕੇ ਤੁਸੀਂ ਮੇਰੇ ਕੋਲ ਫਿਜ਼ੀਕਲ ਕੰਮ ਕਰਾ ਲਓ ਤੁਸੀਂ ਕੋਲ ਇੱਥੇ ਸੜਕ ਹੈ ਜ਼ਮੀਨ ਹੈਗੀ ਤਾਂ ਖੋਦਣਾ ਸ਼ੁਰੂ ਕਰਨਾ ਮਤਲਬ ਨਹੀਂ ਹੈ ਮੈਂ ਤੁਹਾਨੂੰ ਕਹਿ ਦਵਾਂ ਮੈਂ ਥੱਕ ਗਿਆ ਮਤਲਬ ਨਹੀਂ ਹੈ ਉਹ ਕੀ ਹੁੰਦਾ ਉਹ ਕਿਸੇ ਨੂੰ ਕਿਸੇ ਚੀਜ਼ ਨੂੰ ਕਰਨ ਦਾ ਤੁਹਾਡਾ ਇੰਟਰਸਟ ਬੜਾ ਸਟਰੋਂਗ ਹੋਣਾ ਚਾਹੀਦਾ ਬਹੁਤ ਸਟਰੋਂਗ ਹੋਣਾ ਚਾਹੀਦਾ ਮੈਂ ਇੱਕ ਪਰਸਨਲ ਐਗਜ਼ਾਮਪਲ ਦਵਾਂ ਇੱਕ ਹੋਰ ਫੋਲੋ ਕਰਨ ਦੀ ਕਈ ਵਾਰ ਕੀ ਹੁੰਦਾ ਯੁਧਵੀਰ ਜੀ ਹਰ ਬੰਦਾ ਨਾ ਕਿਸੇ ਨੂੰ ਫੋਲੋ ਨਹੀਂ ਕਰਦਾ ਮਤਲਬ ਮੈਨੂੰ ਨਾ ਬੜੀ ਵਾਰ ਲਾਈਫ ਚ ਇੱਦਾਂ ਦਾ ਇੰਪਰੈਸ਼ਨ ਬੜੇ ਸਾਰੇ ਲੋਕਾਂ ਨੂੰ ਮਿਲਦਾ ਯਾਰ ਤੁਸੀਂ ਗੱਲ ਨਹੀਂ ਸੁਣ ਰਹੇ ਤੁਸੀਂ ਆਪਣੀ ਦੱਸ ਰਹੇ ਹੋ ਤੁਸੀਂ ਨਾ ਤੁਸੀਂ ਫੋਲੋ ਨਹੀਂ ਕਰਦੇ ਕਿਸੇ ਚੀਜ਼ ਨੂੰ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਫੋਲੋ ਕਰਨ ਚ ਲੇਕਿਨ ਜਿਸ ਚੀਜ਼ ਦਾ ਮੈਨੂੰ ਆਲਰੇਡੀ ਮੈਨੂੰ ਪਤਾ ਕਿ ਮੈਂ ਕਿੱਦਾਂ ਕਰਨੀ ਹੈ ਉਸ ਟਾਈਮ ਤੇ ਮੈਂ ਜ਼ਿਆਦਾਤਰ ਫੋਲੋ ਨਹੀਂ ਕਰਦਾ ਜਦੋਂ ਮੈਨੂੰ ਗਾਈਡੈਂਸ ਮੈਨੂੰ ਲੱਗ ਰਿਹਾ ਕਿ ਹੱਲੇ ਜ਼ਰੂਰਤ ਨਹੀਂ ਹੈ ਹਾਂ ਜਿੱਥੇ ਮੈਂ ਸਟਕ ਹੋ ਗਿਆ ਉੱਥੇ ਮੈਂ ਗਾਈਡੈਂਸ ਲੈ ਲਾਂਗਾ ਡੈਫੀਨੇਟਲੀ ਲਵਾਂਗਾ ਲੇਕਿਨ ਬੜੇ ਜਦੋਂ ਸਾਲੋ ਸਾਲ ਡੈਕੇਡਸ ਨਿਕਲ ਕੇ ਮੈਂ ਕਿਹਾ ਬੜੇ ਸਾਰੇ ਲੋਕਾਂ ਦਾ ਇੰਪਰੈਸ਼ਨ ਹੁੰਦਾ ਸ਼ਾਇਦ ਆਦਤ ਪੈ ਗਈ ਹੈ ਕਿ ਹਰ ਚੀਜ਼ ਨੂੰ ਡਿਫਰੈਂਟ ਵੇ ਨਾਲ ਹੀ ਕਰਨਾ ਫੋਲੋ ਜ਼ਿਆਦਾਤਰ ਉਹ ਚੀਜ਼ਾਂ ਨਹੀਂ ਕਰਨੀਆਂ ਜਿਹੜਾ ਸੋਸਾਇਟੀ ਐਵਰੀਡੇ ਕਹਿੰਦੀ ਹੈ ਮੈਂ ਕਿਹਾ ਮੈਂ ਫੋਲੋ ਕਰਨਾ ਮੈਂ ਕੀ ਕੀਤਾ ਮੈਂ ਨਾ ਇੱਕ ਆਪਣੇ ਸਰਕਲ ਚ ਕਿਸੇ ਨੂੰ ਕਿਹਾ ਵੈਸੇ ਮੇਰਾ ਆਪਣਾ ਪਰਸਨਲ ਟ੍ਰੇਨਰ ਹੈਗਾ ਸਾਲਾਂ ਤੋਂ ਕਾਫੀ ਸਾਲ ਪਹਿਲੇ 3-4 ਸਾਲ ਪਹਿਲੇ ਮੈਂ ਇੱਕ ਹੋਰ ਆਪਣੇ ਇੰਡੀਅਨ ਹੀ ਟ੍ਰੇਨਰ ਸੀਗੇ ਉਹ